ਬਿਨ ਗੁਰ ਦੇਖੇ ਦੁੱਖ ਲਏ ਕੌਲਾਂ ਬੋ ਬਿਲ ਲਾਏ ਪ੍ਰਿਦੀ ਬਿਲੂਕਨ ਲਾਲਸਾ ਮੈਂ ਉਪਾਏ ਕੋ ਪਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਦਾ ਕਥਨ ਹੈ, ਜੋ ਇਹ ਕਥਾ ਸੁਣਿਆ ਰਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਮਹਾਰਿਸ਼ੀ ਵਾਲਮੀਕ ਨੇ ਕਥਾ ਦਾ ਮਹਾਤਮ ਲਿਖਿਆ ਹੈ ਕਿ ਸਭ ਕੁਲ ਸੰਯੁਕਤਾ ਹੈ ਕਿ ਜਿਹੜੇ ਹਰੀ ਦੀ ਕਥਾ ਸੁਣਦੇ ਨੇ ਗੁਰੂ ਦੀ ਕਥਾ ਸੁਣਦੇ ਨੇ ਉਹਨਾਂ ਦੀਆਂ 21 ਕੁੱਲਾਂ ਤਰ ਜਾਂਦੀਆਂ ਹਨ। ਉਹਨਾਂ ਦੀਆਂ 21 ਕੁੱਲਾਂ ਦਾ ਉਧਾਰ ਹੋ ਜਾਂਦਾ ਜਿਹੜੇ ਪਿਆਰ ਨਾਲ ਆਪਣੇ ਹਰੀ ਦੀ ਮਾਲਕ ਦੀ ਕਥਾ ਸੁਣਦੇ। 21 ਕੁੱਲਾਂ ਬਾਰੇ ਵਿਦਵਾਨਾਂ ਦੀਆਂ ਵਿਚਾਰਾਂ ਹਨ ਕਿ 7 ਸਹੁਰੇ ਪਰਿਵਾਰ ਦੀਆਂ, 7 ਦਾਦਕੇ ਪਰਿਵਾਰ ਦੀਆਂ ਤੇ 7 ਨਾਨਕੇ ਪਰਿਵਾਰ ਦੀਆਂ, ਇੱਦਾਂ 21 ਕੁੱਲਾਂ ਉਹਨਾਂ ਦੀਆਂ ਉਧਰ ਜਾਂਦੀਆਂ ਹਨ, ਤਰ ਜਾਂਦੀਆਂ ਹਨ। ਸੋ ਆਪ ਜੀ ਦੇ ਬੜੇ ਵੱਡੇ ਭਾਗ ਨੇ ਹਰ ਰੋਜ਼ ਸਤਿਗੁਰਾਂ ਦੇ ਚਰਣਾਂ ਚ ਨਿਤਨੇਮ ਅਨੁਸਾਰ ਹਾਜ਼ਰੀਆਂ ਭਰ ਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਦੀ ਪਾਵਨ ਕਥਾ ਗੁਰੂ ਕੀ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋ, ਸਕਾਰਥਾ ਕਰਦੇ ਹੋ। ਸਤਿਗੁਰੂ ਗਰੀਬ ਨਵਾਜ ਦਯਾਨਿਦ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਲਾਹੌਰ ਸ਼ਹਿਰ ਵਿੱਚ ਇੱਕ ਮੁਸਲਮਾਨ ਫਕੀਰ ਜਿਨ੍ਹਾਂ ਦੀ ਬੜੀ ਉੱਚੀ ਸੁੱਚੀ ਕਰਨੀ ਹੈ, ਸਾਈ ਮੀਆਂ ਮੀਰ ਜੀ ਰਹਿੰਦੇ ਨੇ, ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਸਤਿਗੁਰਾਂ ਨੇ ਇਧਰ ਇਹ ਬਚਨ ਕੀਤਾ, ਉਧਰ ਸਾਈ ਮੀਆਂ ਮੀਰ ਜੀ ਆਪਣੇ ਤਕੀਏ ਤੋਂ ਗੁਰੂ ਸਾਹਿਬ ਨੂੰ ਮਿਲਣ ਲਈ ਚੱਲ ਪਏ। ਇਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਘੋੜੇ ਤੇ ਸਵਾਰ ਹੋ ਕੇ। ਸਾਈ ਜੀ ਹਾਲੇ ਆਪਣੇ ਡੇਰੇ ਤੋਂ ਕੁਝ ਕੀ ਬਾਹਰ ਆਏ ਸੀ ਤੇ ਸਤਿਗੁਰੂ ਜੀ ਜਾ ਪਹੁੰਚੇ। ਸਾਈ ਜੀ ਨੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨ ਪਕੜੇ, ਚਰਨਾਂ ਵਾਲੀ ਰਕਾਬ ਪਕੜ ਕੇ ਨਾਲ ਨਾਲ ਪੈਦਲ ਚੱਲ ਕੇ ਆਏ। ਆਪਣੇ ਤਕੀਏ ਚ ਸਤਿਗੁਰਾਂ ਨੂੰ ਉਤਾਰਿਆ ਤੇ ਬਿਠਾ ਕੇ ਦਰਸ਼ਨ ਕਰਕੇ ਬਚਨ ਬਿਲਾਸ ਕੀਤੇ। ਮਹਾਰਾਜ ਜੀ ਨੇ ਸਾਈ ਮੀਆਂ ਮੀਰ ਜੀ ਦੇ ਅੰਦਰ ਦੀ ਅਵਸਥਾ ਬਾਰੇ ਪੁੱਛਿਆ। ਸਾਈ ਜੀ ਨੇ ਦੱਸਿਆ, ਮਹਾਰਾਜ ਮੈਨੂੰ ਇਹ ਸਾਰਾ ਸੰਸਾਰ ਮਿਥਿਆ ਨਜ਼ਰ ਆਉਂਦਾ ਹੈ, ਨਾਸ਼ਵਾਨ ਨਜ਼ਰ ਆਉਂਦਾ ਹੈ। ਸਾਰੇ ਸੰਸਾਰ ਨੂੰ ਮਿਥਿਆ ਤੇ ਨਾਸ਼ਵਾਨ ਜਾਣ ਕੇ ਮੇਰੇ ਹਿਰਦੇ ਅੰਦਰ, ਮਨ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਵਾਸ਼ਨਾ ਜਨਮ ਨਹੀਂ ਲੈਂਦੀ, ਕੋਈ ਵਾਸ਼ਨਾ ਪੈਦਾ ਨਹੀਂ ਹੁੰਦੀ ਤੇ ਮਹਾਰਾਜ ਮੈਨੂੰ ਸਭ ਪਾਸੇ ਬ੍ਰਹਮ ਦੀ ਆਤਮਾ ਹੀ ਨਜ਼ਰ ਆਉਂਦੀ ਹੈ। ਸੱਤ ਨੂੰ ਹੀ ਮੈਂ ਨਿਸ਼ਚੇ ਕਰਦਾ, ਪਰ ਇਹ ਅਵਸਥਾ ਉਹਨਾਂ ਦੀ ਬਣਦੀ ਹੈ ਹੇ ਗੁਰੂ ਸਾਹਿਬ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ, ਤੁਹਾਡੀ ਦਇਆ ਹੁੰਦੀ ਹੈ। ਇਹ ਬਚਨ ਬਿਲਾਸ ਹੋਏ ਜਦੋਂ ਸਤਿਗੁਰੂ ਜੀ ਵਾਪਸ ਆਉਣ ਲੱਗੇ, ਘੋੜੇ ਤੇ ਸਵਾਰ ਹੋਣ ਲੱਗੇ ਤੇ ਸਾਈ ਜੀ ਨੇ ਫੇਰ ਰਕਾਬ ਆਪਣੇ ਹੱਥ ਚ ਪਕੜ ਕੇ ਸਤਿਗੁਰਾਂ ਨੂੰ ਘੋੜੇ ਤੇ ਸਵਾਰ ਕਰਕੇ ਵਿਦਾ ਕੀਤਾ। ਕੁਝ ਮੁਸਲਮਾਨ ਲੋਕ ਵੇਖ ਰਹੇ ਸੀ, ਉਨ੍ਹਾਂ ਨੇ ਵੇਖ ਕੇ ਸੰਸਾ ਕੀਤਾ ਕਿ ਮੁਸਲਮਾਨਾਂ ਦੇ ਏਡੇ ਵੱਡੇ ਪੀਰ ਸਾਈ ਮੀਆਂ ਮੀਰ ਜੀ ਸਿੱਖਾਂ ਦੇ ਗੁਰੂ ਅੱਗੇ ਝੁਕ ਕੇ ਮੱਥਾ ਟੇਕ ਰਹੇ ਨੇ, ਉਨ੍ਹਾਂ ਨੂੰ ਨਮਸਕਾਰ ਕਰ ਰਹੇ ਨੇ, ਉਨ੍ਹਾਂ ਦੇ ਚਰਨ ਪਕੜ ਰਹੇ ਨੇ। ਇਨ੍ਹਾਂ ਨੇ ਸਾਡੇ ਇਸਲਾਮ ਧਰਮ ਦੀ ਤੁਹੀਨ ਕਰ ਦਿੱਤੀ, ਸਾਰੇ ਇਸਲਾਮ ਧਰਮ ਨੂੰ ਹੌਲਾ ਕਰ ਦਿੱਤਾ। ਬਾਦਸ਼ਾਹ ਕੋਲੇ ਗੱਲ ਪਹੁੰਚੀ ਸ਼ਾਹਜਹਾਨ ਕੋਲ। ਸ਼ਾਹਜਹਾਨ ਕਹਿਣ ਲੱਗਾ, ਮੈਂ ਜਾ ਕੇ ਸਾਈ ਮੀਆਂ ਮੀਰ ਜੀ ਨਾਲ ਗੱਲ ਕਰਾਂਗਾ। ਆਇਆ ਸਾਈ ਮੀਆਂ ਮੀਰ ਨੂੰ ਆਖਿਆ, ਮਹਾਰਾਜ ਤੁਸੀਂ ਸਿੱਖਾਂ ਦੇ ਗੁਰੂ ਨੂੰ ਨਮਸਕਾਰ ਕੀਤੀ ਹੈ, ਮੱਥਾ ਟੇਕਿਆ, ਐਸਾ ਕਿਉਂ? ਤੇ ਸਾਈ ਮੀਆਂ ਮੀਰ ਜੀ ਕਹਿਣ ਲੱਗੇ, ਪਰਮਾਰਥਕ ਬਾਤਾਂ ਨੇ, ਤੂੰ ਦੁਨਿਆਵੀ ਇਨਸਾਨ ਹੈ, ਤੇਰੀ ਸਮਝ ਚ ਨਹੀਂ ਆਉਣ ਵਾਲੀਆਂ। ਅਸੀਂ ਜਦੋਂ ਦਰਗਾਹ ਵਿਚ ਪਰਮੇਸ਼ਰ ਦੇ ਘਰ ਜਾਂਦੇ ਹਾਂ, ਉਥੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹੀ ਦਰਸ਼ਨ ਹੁੰਦੇ ਨੇ, ਇਹੀ ਸਾਡੀਆਂ ਪੁਕਾਰਾਂ ਸੁਣਦੇ ਨੇ, ਇਨ੍ਹਾਂ ਤੋਂ ਇਲਾਵਾ ਕੋਈ ਹੋਰ ਸਾਨੂੰ ਉਥੇ ਨਜ਼ਰ ਨਹੀਂ ਆਉਂਦਾ। ਤੇ ਜੇ ਉਥੇ ਇਨ੍ਹਾਂ ਦਾ ਸਾਨੂੰ ਅਦਬ ਸਤਿਕਾਰ ਕਰਨਾ ਚਾਹੀਦਾ ਤੇ ਇਥੇ ਵੀ ਕਰਨਾ ਚਾਹੀਦਾ। ਪਰ ਬਾਦਸ਼ਾਹ ਦੇ ਮਨ ਦੀ ਤਸੱਲੀ ਨਹੀਂ ਹੋਈ, ਕਿਉਂਕਿ ਨਾਸਤਕ ਸੀ, ਮੈਲਾ ਹਿਰਦਾ ਸੀ। ਜਿਨ੍ਹਾਂ ਦੇ ਹਿਰਦੇ ਮੈਲੇ ਹੁੰਦੇ ਨੇ ਨਾ, ਉਨ੍ਹਾਂ ਅੰਦਰ ਸ਼ਰਧਾ ਨਹੀਂ ਬਣਦੀ, ਉਨ੍ਹਾਂ ਅੰਦਰ ਨਿਸ਼ਚਾ ਨਹੀਂ ਬਣਦਾ। ਮੈਲੇ ਹਿਰਦੇ ਵਾਲਿਆਂ ਦੇ ਅੰਦਰ ਲੋਕਾਂ ਵਿਚ ਨਾਸਤਿਕਤਾ, ਅਸ਼ਰਧਕ ਭਾਵ ਦੀਆਂ ਬਾਤਾਂ, ਸ਼ੰਕੇ, ਕਿੰਤੂ ਪਰੰਤੂ, ਸੰਦੇਹ ਦੀਆਂ ਬਿਰਤੀਆਂ ਜਿਹੜੀਆਂ ਨੇ ਉਹ ਬਣੀਆਂ ਰਹਿੰਦੀਆਂ। ਤੇ ਕਹਿਣ ਲੱਗੇ, ਇੱਦਾਂ ਕਿਵੇਂ ਹੋ ਸਕਦਾ ਕਿ ਹਿੰਦੂਆਂ ਦਾ ਪੀਰ ਉਸ ਦਰਗਾਹ ਵਿਚ, ਖੁਦਾ ਦੀ ਦਰਗਾਹ ਵਿਚ ਹੁੰਦਾ ਹੋਵੇਗਾ? ਉਥੇ ਤਾਂ ਕੋਈ ਮੁਸਲਮਾਨ ਹੀ ਹੋਵੇਗਾ ਨਾ। ਇਨ੍ਹਾਂ ਦੇ ਮਨ ਚ ਇਸ ਤਰ੍ਹਾਂ ਦੀ ਕੱਟੜਤਾ, ਮੁਤਸਬੀਪੁਣਾ ਸੀ, ਨਹੀਂ ਸਮਝ ਸਕੇ, ਵਾਪਸ ਆ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਹੋਰ ਉਜਾਗਰ ਹੋਈ, ਹੋਰ ਪ੍ਰਗਟ ਹੋਈ ਕਿ ਇਸਲਾਮ ਧਰਮ ਦੇ ਮਹਾਨ ਪੀਰ ਸਾਈ ਮੀਆਂ ਮੀਰ ਜੀ ਨੇ ਵੀ ਛੇਵੇਂ ਪਾਤਸ਼ਾਹ ਜੀ ਦਾ ਇੰਨਾ ਅਦਬ ਰੱਖਿਆ, ਇਤਨਾ ਸਤਿਕਾਰ ਕੀਤਾ ਹੈ। ਆਓ, ਸਾਹਿਬਾਂ ਦਾ ਪਾਵਨ ਇਤਿਹਾਸ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਬਿਨ ਗੁਰ ਦੇਖੇ ਦੁੱਖ ਲੈ, ਕੌਲਾਂ ਬੋ ਬਿਲ ਲਾਏ।
ਇਧਰ ਬੀਬੀ ਕੌਲਾਂ ਕਾਜੀ ਰੁਸਤਮ ਖਾਂ ਦੀ ਲੜਕੀ, ਜਿਹਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਮਹਾਰਾਜ ਜੀ ਦੇ ਦਰ ਘਰ ਦੀ ਮੁਰੀਦ ਬਣ ਗਈ, ਦਾਸੀ ਬਣ ਗਈ, ਦਰਸ਼ਨ ਕਰਦਿਆਂ ਹੀ ਬੇਬਲ ਹੋ ਗਈ ਸੀ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੇ ਨੇ ਸੁਨੇਹਾ ਭੇਜਿਆ, ਗੁਰੂ ਸਾਹਿਬ ਨੇ ਵੀ ਇਹਨੂੰ ਸੁਨੇਹਾ ਭੇਜਿਆ ਸੀ ਕਿ ਬਸ ਕੁਝ ਦਿਨਾਂ ਦੀ ਬਾਤ ਹੈ, ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਵਾਂਗੇ, ਤੈਨੂੰ ਨਾਲ ਲੈ ਕੇ ਜਾਵਾਂਗੇ। ਤੋ ਬੀਬੀ ਕੌਲਾਂ ਦੇ ਮਨ ਚ ਕੁਝ ਸਮੇਂ ਲਈ ਸੰਤੁਸ਼ਟੀ ਬਣ ਗਈ, ਪਰ ਵਿਛੋੜੇ ਦਾ ਦਰਦ ਬੜਾ ਅਸਹਿ ਸੀ। ਜਿਹੜੀ ਬਿਰਹਾ ਦੀ ਵੇਦਨ ਹੈ ਨਾ ਗੁਰੂ ਖਾਲਸਾ ਜੀ, ਉਹ ਬੜੀ ਅਸਹਿ ਹੁੰਦੀ ਹੈ, ਸਹੀ ਨਹੀਂ ਜਾਂਦੀ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਲਿਖਿਆ ਕਿ ਵਿਛੋੜੇ ਦੀ ਪੀੜਾ ਇਤਨੀ ਅਸਹਿ ਹੁੰਦੀ ਹੈ ਕਿ 1000 ਬਿੱਛੂ ਇੱਕੋ ਵਾਰੀ ਡੰਗ ਮਾਰਨ ਜਾਂ 1000 ਤਲਵਾਰਾਂ ਦਾ ਫੱਟ ਇੱਕੋ ਵਾਰੀ ਸਰੀਰ ਨੂੰ ਲੱਗੇ ਤੇ ਜਿੰਨੀ ਦਰਦ ਹੁੰਦੀ ਹੈ, ਵਿਛੋੜੇ ਦਾ ਇੱਕ ਪਲ, ਇੱਕ ਛੰਨ ਮਾਤਰ ਦਾ ਸਮਾਂ ਇਹਦੇ ਨਾਲੋਂ ਵੀ ਜ਼ਿਆਦਾ ਦੁਖਦਾਈ ਹੁੰਦਾ ਹੈ। ਤੋ ਬੀਬੀ ਕੌਲਾਂ ਦੇ ਹਿਰਦੇ ਵਿਚ ਬੜੀ ਭਾਰੀ ਵਿਰਲਾਪ ਦੀ ਦਸ਼ਾ ਬਣੀ ਹੋਈ ਹੈ, ਸਤਿਗੁਰਾਂ ਦੇ ਵਿਛੋੜੇ ਦੀ ਪੀੜਾ ਬਹੁਤ ਜ਼ਿਆਦਾ। ਸਤਿਗੁਰਾਂ ਨੂੰ ਵੇਖੇ ਬਿਨਾਂ, ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਬੀਬੀ ਕੌਲਾਂ ਦੁਖੀ ਹੋ ਰਹੀ ਹੈ ਔਰ ਬਹੁਤ ਜ਼ਿਆਦਾ ਵਿਰਲਾਪ ਕਰ ਰਹੀ ਹੈ।
ਹਿਰਦੈ ਬਿਲੁਕਨ ਲਾਲਸਾ, ਮੈਂ ਉਪਾਏ ਕੋ ਪਾਏ।
ਹਿਰਦੇ ਵਿਚ ਇੱਕੋ ਲਾਲਸਾ ਹੈ, ਇੱਕੋ ਇੱਛਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ, ਹੋਰ ਕੋਈ ਤਾਂਗ ਨਹੀਂ, ਹੋਰ ਕੋਈ ਇੱਛਾ ਨਹੀਂ, ਸਿਰਫ ਇੱਕੋ ਤਮੰਨਾ, ਇੱਕੋ ਇੱਛਾ ਹੈ ਕਿ ਮੈਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ, ਹੋਰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਹੈ।
ਜੋ ਪਈ ਕਾਜ਼ੀ ਅਰ ਕਾਜ਼ਨ ਮਨ ਜਾਣੈ ਚਾਬਕ ਲਗੇ ਤੀਰ ਕੋ ਮਨ।
ਪਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕੋਈ ਉਪਾਅ ਨਹੀਂ ਬਣ ਰਿਹਾ, ਕੋਈ ਜੁਗਤੀ ਨਹੀਂ ਬਣ ਰਹੀ, ਕੋਈ ਸਾਧਨ ਨਹੀਂ ਬਣ ਰਿਹਾ ਕਿ ਕਿਵੇਂ ਜਾ ਕੇ ਦਰਸ਼ਨ ਕਰਾਂ। ਤੇ ਬੜਾ ਵਿਰਲਾਪ ਕਰਦੀ ਹੈ ਬੀਬੀ, ਕੌਲਾ ਨੇਤਰ ਭਰੇ ਰਹਿੰਦੇ ਨੇ, ਨਾ ਕੁਝ ਖਾਂਦੀ ਹੈ, ਨਾ ਪੀਂਦੀ ਹੈ, ਨਾ ਆਰਾਮ ਕਰਦੀ। ਪਲੰਘੇ ਦੇ ਉੱਤੇ ਪਈ ਹੋਈ ਇਹੋ ਜਿਹੀ ਦਸ਼ਾ ਬਣੀ ਹੋਈ ਹੈ ਵਿਯੋਗ ਦੀ, ਵਿਛੋੜੇ ਦੀ। ਤੇ ਜਿਹੜਾ ਕਾਜ਼ੀ ਸੀ ਕੌਲਾਂ ਦਾ ਪਿਤਾ ਤੇ ਇਹਦੀ ਮਾਤਾ, ਉਹ ਦੋਵੇਂ ਆਪਣੇ ਮਨ ਚ ਇਸ ਤਰ੍ਹਾਂ ਜਾਣਦੇ ਨੇ, ਇਸ ਤਰ੍ਹਾਂ ਸਮਝਦੇ ਨੇ ਕਿ ਸ਼ਾਇਦ ਇਹਦੇ ਸਰੀਰ ਤੇ ਚਾਬਕਾਂ ਲੱਗੀਆਂ ਨੇ, ਚਾਬਕਾਂ ਦੀ ਮਾਰ ਲੱਗੀ ਹੈ ਤੇ ਉਹਨਾਂ ਚਾਬਕਾਂ ਦੀ ਮਾਰ ਕਰਕੇ ਇਹਨੂੰ ਦਰਦ ਹੁੰਦੀ ਹੈ, ਇਹਨੂੰ ਪੀੜਾ ਹੁੰਦੀ। ਪਰ ਅੰਦਰ ਦੀ ਪੀੜਾ ਦਾ ਨਹੀਂ ਪਤਾ ਇਹਨਾਂ ਨੂੰ ਕਿ ਕੌਲਾਂ ਦੇ ਅੰਦਰ ਕਿਹੋ ਜਿਹੀ ਪੀੜਾ। ਕਾਜ਼ੀ ਇਹ ਸਮਝਦਾ ਜਾਂ ਜਿਹੜੀ ਕਾਜ਼ਨ ਸੀ ਉਹ ਇਹ ਸਮਝਦੀ ਹੈ ਕਿ ਇਹਦੇ ਸਰੀਰ ਤੇ ਚਾਬਕਾਂ ਦੀ ਮਾਰ ਪਈ ਹੈ, ਉਹ ਚਾਬਕਾਂ ਦੀ ਮਾਰ ਦੀ ਜਿਹੜੀ ਪੀੜਾ ਹੈ ਉਹ ਇਹਨੂੰ ਸਰੀਰ ਕਰਕੇ ਵਿਆਪ ਰਹੀ ਹੈ।
ਰੁਚ ਸੋ ਖਾਨ ਪਾਨ ਮੈਂ ਕੀਨ ਪਰੀ ਰਹੀ ਮੁਖ ਪਰ ਪਟਲੀਨ।
ਬੀਬੀ ਕੌਲਾਂ ਨਾ ਤਾਂ ਰੁਚੀ ਦੇ ਨਾਲ ਕੁਝ ਭੋਜਨ ਛਕਦੀ ਹੈ, ਨਾ ਕੁਝ ਖਾਂਦੀ ਹੈ, ਨਾ ਕੁਝ ਪਾਨ ਕਰਦੀ ਹੈ। ਬਸ ਚਿਹਰੇ ਤੇ ਕੱਪੜਾ ਲਿਆ ਹੋਇਆ, ਚਿਹਰੇ ਤੇ ਕੱਪੜਾ ਪਾ ਕੇ ਚਿਹਰਾ ਢਕਿਆ ਹੋਇਆ, ਔਰ ਪਲੰਘੇ ਦੇ ਉੱਤੇ ਕੌਲਾਂ ਜੀ ਲੇਟੇ ਰਹਿੰਦੇ ਨੇ। ਅੰਦਰ ਹੀ ਅੰਦਰ ਪੀੜਾ ਹੈ ਗੁਰੂ ਸਾਹਿਬ ਦੇ ਵਿਯੋਗ ਦੀ, ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ, ਇੱਛਾ ਉਹ ਅੰਦਰ ਹੀ ਅੰਦਰ ਬਣੀ ਹੋਈ ਹੈ।
ਜਬ ਸੰਧਿਆ ਹੋਈ ਤਮ ਛਾਇਓ ਦਾਸੀ ਕੋ ਕਹਿ ਕਰ ਸਮਝਾਇਓ।
ਜਦੋਂ ਸੰਧਿਆ ਦਾ ਸਮਾਂ ਹੋ ਗਿਆ, ਹਨੇਰਾ ਪੈ ਗਿਆ, ਤੇ ਜਿਹੜੀ ਦਾਸੀ ਪਹਿਲਾਂ ਵੀ ਛੇਵੇਂ ਪਾਤਸ਼ਾਹ ਕੋਲ ਕੌਲਾਂ ਦਾ ਸੁਨੇਹਾ ਲੈ ਕੇ ਗਈ ਸੀ, ਉਸੇ ਦਾਸੀ ਨੂੰ ਬੀਬੀ ਕੌਲਾਂ ਨੇ ਆਪਣੇ ਕੋਲ ਸੱਦਿਆ, ਉਸ ਦਾਸੀ ਨੂੰ ਆਪਣੇ ਕੋਲ ਬੁਲਾਇਆ, ਕੋਲ ਬੁਲਾ ਕੇ ਦਾਸੀ ਨੂੰ ਸਮਝਾਉਣ ਕੇ ਕਹਿਣ ਲੱਗੇ,
ਜਾਓ ਪੀਰ ਠਿਗ ਕੀ ਜੈ ਅਰਜ਼ੇ ਗੁਰਜੀ ਦਰਸ਼ਨ ਵਰਜੀ ਦਰਜੇ।
ਕਹਿਣ ਲੱਗੀ ਕੌਲਾਂ ਦਾਸੀ ਨੂੰ ਕਿ ਹੇ ਦਾਸੀ, ਤੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਕੋਲ ਜਾ, ਔਰ ਉਹਨਾਂ ਕੋਲ ਜਾ ਕੇ ਮੇਰੇ ਵੱਲੋਂ ਉਹਨਾਂ ਦੇ ਚਰਨਾਂ ਚ ਬੇਨਤੀ ਕਰ, ਸਤਿਗੁਰੂ ਤੁਹਾਡੇ ਡਰ ਕਰਕੇ ਭੈ ਕਰਕੇ ਮੈਂ ਵਰਜੀ ਹੋਈ ਆ, ਮੈਂ ਤੁਹਾਡੇ ਦਰਸ਼ਨ ਕਰਨ ਨਹੀਂ ਆ ਸਕੀ ਕਿਉਂਕਿ ਮੈਨੂੰ ਤੁਹਾਡਾ ਡਰ ਹੈ, ਤੁਹਾਡਾ ਭੈ ਹੈ, ਨਹੀਂ ਤਾਂ ਮੈਂ ਕਦੋਂ ਦੀ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਜਾਂਦੀ। ਨਹੀਂ ਆਈ, ਇਹਦਾ ਕਾਰਨ ਇਹ ਹੈ ਕਿ ਮਹਾਰਾਜ ਮੈਨੂੰ ਤੁਹਾਡਾ ਡਰ ਹੈ, ਤੁਹਾਡੀ ਮੈਂ ਵਰਜੀ ਹੋਈ ਆ, ਇਸ ਕਰਕੇ ਮੈਂ ਤੁਹਾਡਾ ਡਰ ਕਰਕੇ ਦਰਸ਼ਨ ਕਰਨ ਨਹੀਂ ਆ ਸਕੀ।
ਸੁਧ ਬੁਧ ਉੱਪਰ ਰਹੀ ਨਾ ਕੋਈ।
ਮਹਾਰਾਜ ਮੈਨੂੰ ਕਿਸੇ ਪ੍ਰਕਾਰ ਦੀ ਸੁਧ ਨਹੀਂ ਰਹੀ, ਨਾ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਬੁੱਧ ਰਹੀ ਹੈ।
ਕੇਵਲ ਦਰਸ ਪਰਾਇਣ ਹੋਏ,
ਮੈਂ ਸਿਰਫ ਤੁਹਾਡੇ ਦਰਸ਼ਨਾਂ ਦੇ ਪਰਾਇਣ, ਤੁਹਾਡੇ ਦਰਸ਼ਨਾਂ ਦੇ ਅਧੀਨ ਹੋ ਗਈ ਆ, ਮੇਰੇ ਮਨ ਵਿਚ ਸਿਰਫ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨਾਂ ਦਾ ਹੀ ਪਿਆਰ ਹੈ, ਹੋਰ ਕੋਈ ਇੱਛਾ ਹੀ ਨਹੀਂ ਜਾਗਦੀ, ਨਾ ਖਾਣ ਦੀ, ਨਾ ਪਹਿਨਣ ਦੀ, ਨਾ ਪੀਣ ਦੀ, ਹਰ ਵਕਤ ਤੁਹਾਡੇ ਦਰਸ਼ਨਾਂ ਦੇ ਮੈਂ ਪਰਾਇਣ ਅਧੀਨ ਹੋ ਰਹੀ ਹਾਂ।
ਕਿਰਪਾ ਕਰੋ ਬਰ ਬਦਨ ਦਿਖਾਓ।
ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਰਹਿਮਤ ਕਰੋ, ਮੈਨੂੰ ਆਪਣੇ ਸੋਹਣੇ ਸ੍ਰੇਸ਼ਟ ਵਰ ਦਾ ਮਤਲਬ ਹੈ ਸ੍ਰੇਸ਼ਟ, ਆਪਣੇ ਸ੍ਰੇਸ਼ਟ ਚਿਹਰੇ ਦੇ ਮੈਨੂੰ ਦਰਸ਼ਨ ਕਰਾਓ, ਮੈਂ ਤੁਹਾਡੇ ਸੋਹਣੇ ਸੁੰਦਰ ਸ੍ਰੇਸ਼ਟ ਸਰੂਪ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ।
ਮੁਝ ਮਰਤੀ ਕੋ ਪ੍ਰਾਨ ਬਚਾਵੋ।
ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾਂ ਮੈਂ ਮਰ ਮਰ ਜਾ ਰਹੀ ਹਾਂ, ਮੈਂ ਮਰਦੀ ਜਾ ਰਹੀ ਹਾਂ, ਤੇ ਮੈਂ ਮਰਦੀ ਨੂੰ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਕੇ ਜਿਵਾਓ, ਮੈਂ ਹੁਣ ਸਿਰਫ ਤਾਂ ਜੀਵਾਂਗੀ ਜੇ ਤੁਹਾਡੇ ਦਰਸ਼ਨ ਹੋਣਗੇ, ਤੁਹਾਡੇ ਦਰਸ਼ਨਾਂ ਬਿਨਾਂ ਮਹਾਰਾਜ ਮੈਂ ਮਰਦੀ ਕੁਰਲਾਂਦੀ ਜਾ ਰਹੀ ਹਾਂ, ਆਪ ਕਿਰਪਾ ਕਰਕੇ ਮੈਂ ਮਰਦੀ ਨੂੰ ਜੀਵਨ ਦਾਨ ਦਿਓ।
ਦਾਸੀ ਦਸ਼ਾ ਪਿਕਤ ਹੈ ਜੈਸੀ ਗੁਰ ਟਿਕ ਕਰੋ ਨਿਵੇਦਨ ਤੈਸੀ।
ਆਪਣੀ ਬੇਨਤੀ ਗੁਰੂ ਸਾਹਿਬ ਪ੍ਰਤੀ ਕਰਨ ਲਈ ਦਾਸੀ ਨੂੰ ਕਿਹਾ ਬੀਬੀ ਕੌਲਾਂ ਨੇ, ਫਿਰ ਇਹ ਵੀ ਕਿਹਾ ਦਾਸੀ ਵੇਖ ਤੂੰ ਮੇਰੀ ਦਸ਼ਾ ਕਿਹੋ ਜੀ ਹੈ, ਮੇਰੀ ਹਾਲਤ ਵੇਖ ਕਿਹੋ ਜੀ ਹੈ, ਤੇ ਜਿਸ ਤਰ੍ਹਾਂ ਦੀ ਤੂੰ ਮੇਰੀ ਹਾਲਤ ਵੇਖ ਰਹੀ ਹੈ ਨਾ, ਇਸੇ ਤਰ੍ਹਾਂ ਦੀ ਹਾਲਤ ਜਾ ਕੇ ਤੂੰ ਛੇਵੇਂ ਪਾਤਸ਼ਾਹ ਨੂੰ ਦੱਸੀ, ਉਹਨਾਂ ਨੂੰ ਜਾ ਕੇ ਕਹੀ ਕਿ ਕੌਲਾਂ ਦੀ ਇਹ ਹਾਲਤ ਹੋ ਰਹੀ ਹੈ, ਉਸ ਦੀ ਇਸ ਤਰ੍ਹਾਂ ਦੀ ਦਸ਼ਾ ਹੋ ਰਹੀ ਹੈ, ਮੇਰੀ ਬੇਨਤੀ ਵੀ ਕਹੀ اور میری حالت جو تو ویکھ رہی ہے یہ بھی جا کے کہیں
سنت دکھاتر دیرگ جانے دو دن میں در بلی مانے
میرے داسی سی انہیں ویکھیا کہ کولا واقعی بڑی دکھی ہے بہت زیادہ آتر تے ویاکل ہے دو دن دے وچ دی حالت ایہو جی ہوگی کہ سارا شریر دربل ہو گیا ہالے دو دن ہی بیتے سی دو دن پہلا مہاراج جی دے درشن کیتے سن کولا جی نے تے داسی ویکھ رہی ہے کہ دو دن وچ کولا دی ایہو جی حالت ہو گئی ہے سارا شریر دربل ہو گیا شریر دے انگ کمزور ہو گئے نے کیونکہ دو دن تو کچھ کھادا پیتا نہیں ایک سما روٹی نہ ملے بندے نو تے چہرہ اتر جاندا ہے شریر دی حالت ہور ہو جاندی ہے دو دن تو بی بی کولا نے کچھ چھکیا نہیں سی اس کر کے سارے شریر دی حالت بڑی دربل تے کمزور داسی نے ویکھی ہے
کھان پان کی رچ جن تیاگے
بی بی کولا نے کھان دی پہنن دی اور جل تک بھی نہیں پیندی پانی تک بھی پین دی نے رچی اچھا اپنے اندروں تیاگی ہوئی ہے
ایکو بار مان راگے
اور صرف ایکو بار مہان راگ وچ جڑ گئی ہے گرو ہرگوبند صاحب دا جڑا بڑا پاری پریم ہے اس مہا پاری پریم دے وچ ہی انوراگی گئی ہے
کہ داسی نے تیرج دین
جڑی داسی سی بی بی کولا نو کہہ کے نا تیرج دین لگی بی بی کولا جی نو حوصلہ دین لگی تیرگ دین واسطے کولا جی نو کہن لگی
کیوں تڑفت جیوں جل بن مین
کہن لگی کہ کیوں تڑف دی ہیں کیوں تڑفت کیوں تڑف رہی ہیں اس طرح تڑف رہی ہیں جویں مچھی پانی بنا تڑف دی ہے جیسے مچھی بےبل ہوندی ہے جل بنا ایدا کیوں تڑف رہی ہے
کرو شیگرتا پیشے نائی
کالی نہ کر کولا چھویں پادشاہ نے بچن کیا وہ ضرور تینوں لے کے جان گے نال اینی کالی اینی شیگرتائی نہ کر
پھرے سندھ تے پار پرائے
بچھوڑے دا سمندر ہے نا بچھوڑے دا اے برہا دا سمندر ایدے تو گرو صاحب تینو ضرور پار اتارنگے اس برہا دے بچھوڑے دے سمندر تو گرو جی تینو پار اتارنگے
سمر بیو پک گمنی دیرے
کہندے اس طرح انہیں حوصلہ دیتا کولا نو جدو تھوڑا جا ہندیرا جا پیا نا تے اے داسی چل کے سب دیاں اکھاں تو اپنا آپ بچاؤندی لک کے چھویں پادشاہ گرو ہرگوبند صاحب جی مہاراج جی دے ڈیرے پہنچی ہے
ہاتھ جوڑ کر کھڑی اگیرے
ہاتھ جوڑ کے بڑے پیار نالے نے آ کے چھویں پادشاہ نوں متھا ٹیکیا نمسکار کر کے ستگراں دے سامنے آ کے کھلو گئی ہے
سنو پیر جی تم سب جانو
لگی پیر جی دیا ند ستگرو جی تسی سب کچھ جان دیو میں کیوں آئی ہوں حالانکہ مہاراج تسی سب کچھ جان دے ہو جانی جان ہو میرے آن دا کارن بھی تسی جان دے ہو
بھئی بکلبو کہاں بکھانو
مہاراج جی پر پھر بھی میرا دسنا فرض بندا ہے تسی جانی جان پر میں پھر بھی دسنا کیوں نہیں ہوں مہاراج کولا تواڈے درشنا تو بنا بہت زیادہ ویاکل ہو گئی او دے اندر بہت زیادہ برہا دی ویدن ہے او بہت زیادہ وکل ہو رہی ہے ویاکل ہو رہی ہے کتھے تک دساں کہ او کتنی زیادہ ویاکل ہے
درشن کو تڑفت دن رہن
او تواڈے درشن کرن واسطے رات دن تڑف رہی ہے او دے اندر رات دن اکو تڑف لگی ہوئی ہے کہ تواڈے درشن کیویں ہون تواڈے دیدار کیویں ہون صرف درشنا دی تڑپ لگی ہوئی ہے او دے اندر
مہا دین مجھ سو کہ بین
اونے بڑی دین ہو کے کہ آ کے رو رو کے ہے چھویں پادشاہ مینوں بینتی کر کے تواڈے چرنا وچ بینتی کر کے مینوں وچ ذریعہ بنا کے بھیجیا ہے
گولٹی کی جاؤ دیو سدھ میرے
اور اونے کہہ کے بھیجیا کہ ہے داسی تو ستگراں دے کول جا تے ستگرو جی دے کول جا کے میری خبر دے میری سدھ جا کے گرو جی نوں دینا کر
پتے نہ دن سمت سمئے او
کہندی ہے کہ میرا دن نہیں بتیت ہوندا تواڈے درشنا بنا دن اس طرح جاپدے نے جویں ایک ایک دن ایک ایک سال بانگر بیتدا ہے اے بچھوڑے دی پیڑا ہے جیسے گربانی وچ بھی مہاواک آؤندا نا مہاراج जे तू मैनू दिसरदा ते एदा लगदा एक छन भी एदा लगदा जानो बरस पचासा जिवे पचास साल बीत गए ने चार पहर चौं जुगै समानी विछोड़े दी पीड़ा विच तां फिर चार पहर भी चार जुगा वांगर बतीत हुंदे ने। महाराज कौला कहिंदी है कि महाराज तुहाडे दर्शना तो बिना तुहाडे विछोड़े विच एक एक दिन मैनू एक एक साल वांगर बीतदा है।
परी प्रियंक पर बोत बिल लावे हाय हाय मुख सबन सुनावे।
प्रियंक ते पलंगे ते पई हुई बिरलाप कर रही है बहुत ज्यादा तरलो मच्छी हो रही है ते मुंह तो हाय 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 यही शब्द अपने मुंह तो मुख तो बार बार कह के सब नु सुना रही है।
जाने सकल चोट तन लागे लखे न पीर छपी अनरागे।
हाय हाय मुंह तो कर दिया लेटी हुई पलंगे ते सारे घर दे ए जान दे ने भी शायद ए दे शरीर ते चोट लगी है चाबकां दी मार पई ओदी दर्द हुंदी है तार हुंदी है पर महाराज ओदे अंदर दी जेड़ी पीर छपी हुई है तुहाडे नाल मिलन दी जेड़ी बेबलताई है ओदे अंदर दी ओ पीड़ बारे नहीं किसे नूं पता ओदे अंदर दी पीड़ा बारे किसे नूं नहीं पता जेड़ी अंदर छुपी हुई है।
होए आप की जथा रजाए किस प्रकार मैं जाए सुनाए।
महाराज ओदे अंदर दी हालत मैं आप जी नूं दस दित्ती है हुण जिवें तुहाडी रजा होवेगी जिवें तुहाडी आग्या होवेगी उसे तरह जाके मैं कौलां नूं सुना देंगी क्योंकि वह उड़ीक कर रही है तुहाडे जवाब दा तुहाडे सुनेहे दा ते आप जी जिर कृपा करके जिस तरह का जवाब दोगे वो मैं जाके सुनावांगी।
श्री हर गोबिंद प्रेम महाना कौला के मन को मन जाना।
धन गुरु हरगोबिंद साहब जी महाराज जी ने जाने के कौलां दे अंदर साडे प्रति उच्चा ते सुचा प्रेम है। खालसा जी ए प्रेम आत्मा दा रूह दा प्रेम है शरीरां दा नहीं है। महाराज जी ने जाने के कौलां जी दे अंदर साडे प्रति भारी प्रेम है बहुत ज्यादा भारी परम प्रेम है ए गुरु हरगोबिंद साहब ने अपने मन च जाणिया है।
कृपा तार कर बात सुनाए सरो तीर अब बिलम न काए।
कृपा दे रंग विच आ के कृपा धार के सतगुरु जी बोले उस दासी नूं कहण लगे के हे दासी तू जाके कौला जी नूं कह के ओ धीरज रखे क्योंकि हुण असीं बिलम नहीं करांगे हुण असीं देरी नहीं करांगे ओनू जाके कहो कि हुण असीं देरी नहीं करांगे।
डेरा कुच करावे प्राते
असीं कल सवेरे अपनियां फौजां दा डेरा कूच करा देना कल सवेरे साडी जिन्नी संगत है साडी जिन्नी फौज है ओ लाहौर तो श्री अमृतसर साहब नू चाले पावेगी।
तुझले संग चढ़े हमरा पे
असीं जिहड़ा साडा डेरा है ओ तां कल सवेरे भेज देंगे पर कौलां जी नूं जाके कहो कि उन्हां नूं असीं कल रात नूं अमृत वेले लैके जावांगे दिन दे समय असीं उन्हां नूं लिजा नहीं सकना काजी दी जिहड़ी है ओहदी क्रूर दृष्टि सारे पासे पसरी हुई है इस करके असीं अपनी फौज तां कल दिने ही भेज देंगे पर कौलां जी नूं असीं कल रात नूं अमृत वेले लैके जावांगे।
सब निसमें जागृती ही रही है
कौलां जी नूं कहना कि कल सारी रात ओ जागदी रहे सोवे ना कल सारी रात ओ जागदी रहे।
सुरंग हमारे को रल लईऐ
जदों साडे घोड़े दे पैरां दी आवाज आएगी ना गली विच उहनूं पता लग जाएगा जे जागदी होवेगी ते पता लगेगा कल सारी रात ओहनूं कहना जागदी रहे जदों साडे घोड़े दे पैरां दी ठाप दी आवाज ओहनूं आवेगी ते जाण लवे कि असीं आ गए हां।
सत छिन तरे उतर को आवे
सत छिन छेती नाल ओह अपने चुबारे तो थले गली विच बाजार विच उतर के साडे कोल आ जावे।
इसती नहीं त्राती उपजावो
ओहनूं कहना भी किसे तो डरन दी लोड़ कोई नहीं किसे तो भय रखण दी लोड़ नहीं गुरु ओहदा राखा है ओहदा रखवाला गुरु है ते जिहदा रखवाला गुरु होवे ओहनूं कौन मार सकदा है। कौलां जी नूं कहना कि निडर हो के कोई किसे प्रकार दा डर ना रखे अपने मन च ਨਿਡਰ ਹੋ ਕੇ ਕੱਲ ਰਾਤ ਨੂੰ ਸਾਡੇ ਕੋਲ ਆਪਣੇ ਬਾਜ਼ਾਰ ਤੋਂ ਚੁਬਾਰੇ ਤੋਂ ਉਤਰ ਕੇ ਥੱਲੇ ਆ ਜਾਵੇ,
ਕੋਈ ਨਾ ਜਾਣ ਸਕੇ ਲੈ ਚੱਲਣਾ,
ਅਸੀਂ ਇਹਨੂੰ ਨਾਲ ਲੈ ਕੇ ਰਾਤ ਨੂੰ ਅੰਮ੍ਰਿਤ ਵੇਲੇ ਲੈ ਕੇ ਤੁਰ ਪਵਾਂਗੇ, ਕਿਸੇ ਨੂੰ ਖਬਰ ਨਹੀਂ ਹੋਵੇਗੀ, ਕਿਸੇ ਨੂੰ ਪਤਾ ਨਹੀਂ ਚੱਲੇਗਾ,
ਅੱਗੇ ਜਾਈ ਮੇਲ ਸੰਗ ਮਿਲੇ,
ਅੱਗੇ ਜਾ ਕੇ ਜਿਹੜੀ ਸਾਡੀ ਫੌਜ ਅਸੀਂ ਪਹਿਲਾਂ ਦਿਨੇ ਭੇਜ ਦੇਣੀ ਹੈ ਤੇ ਰਾਤ ਨੂੰ ਚਲਦਿਆਂ ਚਲਦਿਆਂ ਫਿਰ ਆਪਣੀ ਫੌਜ ਨੂੰ ਮਿਲਾਂਗੇ ਤੇ ਉੱਥੇ ਜਾ ਕੇ ਆਪਣੀ ਫੌਜ ਨਾਲ ਮਿਲ ਕੇ ਫਿਰ ਅੱਗੇ ਅੰਮ੍ਰਿਤਸਰ ਸਾਹਿਬ ਨੂੰ ਚੱਲਾਂਗੇ।
ਸੁਣਦਾ ਸੀ ਅਰਕਤ ਹਟੇ ਆਏ ਸਭ ਕੋ ਲਾ ਕੇ ਨਿਕ ਸੁਣਾਏ।
ਕਾਸੀ ਨੇ ਜਦੋਂ ਇਹ ਗੱਲ ਛੇਵੇਂ ਪਾਤਸ਼ਾਹ ਦੀ ਸੁਣੀ, ਸੁਣ ਕੇ ਬੜੀ ਖੁਸ਼ ਹੋਈ ਵੀ ਬਸ ਹੁਣ ਵਿੱਚ ਇੱਕੋ ਰਾਤ ਤੇ ਕੱਲ ਦਾ ਦਿਨ ਨਹੀਂ ਹੈ, ਕੱਲ ਰਾਤ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਵੀ ਅਸੀਂ ਲੈ ਕੇ ਜਾਵਾਂਗੇ, ਕੌਲਾ ਜੀ ਨੂੰ ਲੈ ਕੇ ਜਾਵਾਂਗੇ। ਉਹ ਸਤਿਗੁਰੂ ਜੀ ਦਾ ਬਚਨ ਸੁਣ ਕੇ, ਦਾਸੀ ਸੁਣ ਕੇ ਬੜੀ ਖੁਸ਼ੀ ਦੇ ਨਾਲ ਆਨੰਦ ਨਾਲ ਵਾਪਸ ਮੁੜ ਕੇ ਆਈ।
ਹਿਰਦੇ ਆਨੰਦ ਮਿਲਣ ਦੇ ਰੂਪਾਵਾ,
ਕੌਲਾ ਦੇ ਕੋਲ ਆ ਕੇ ਸਾਰੀ ਗੱਲ ਦੱਸੀ ਜੋ ਛੇਵੇਂ ਪਾਤਸ਼ਾਹ ਨੇ ਕਹੀ ਸੀ। ਕਹਿੰਦੇ ਜਦੋਂ ਸੁਣੀ ਨਾ ਗੱਲ ਇਹ ਸਾਰੀ ਤੇ ਕੌਲਾ ਸੁਣ ਕੇ ਬੜੀ ਆਨੰਦਿਤ ਹੋਈ, ਬੜਾ ਭਾਰੀ ਆਨੰਦ ਬੀਬੀ ਕੌਲਾ ਦੇ ਹਿਰਦੇ ਚ ਹੋਇਆ।
ਜਨਮ ਰੰਕ ਜੀਵ ਨਵ ਨਿਧ ਪਾਵਾ,
ਇੰਨੀ ਖੁਸ਼ੀ ਹੋਈ ਕੌਲਾ ਜੀ ਨੂੰ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਨੂੰ ਨੌ ਨਿਧੀਆਂ ਮਿਲ ਗਈਆਂ ਹੋਣ, ਜਨਮ ਤੋਂ ਭਿਖਾਰੀ ਨੂੰ ਜਿਵੇਂ ਨੌ ਨਿਧੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ।
ਆਛੇ ਉਤੇ ਬੇਬੂ ਕਨ ਜੋਏ ਦੇ ਬਖਸ਼ਦਾਸੀ ਕੋ ਤੋਏ,
ਖੁਸ਼ ਹੋਏ ਕੌਲਾ ਜੀ ਕਿ ਜਿੰਨੇ ਇਹਨਾਂ ਦੇ ਵਧੀਆ ਵਧੀਆ ਗਹਿਣੇ ਸੀ ਕੌਲਾ ਜੀ ਦੇ ਪਾਉਣ ਵਾਲੇ, ਉਹ ਸਾਰੇ ਗਹਿਣੇ ਸਾਰੇ ਅਭੂਖਣ ਉਸੇ ਵੇਲੇ ਇਕੱਠੇ ਕਰਕੇ ਦਾਸੀ ਨੂੰ ਦੇ ਦਿੱਤੇ। ਆਖਿਆ ਲੈ ਦਾਸੀ ਤੇਰੇ ਤੋਂ ਬਲਿਆਰ ਤੂੰ ਬੜੀ ਚੰਗੀ ਖਬਰ ਲੈ ਕੇ ਆਈ, ਆ ਲੈ ਸਾਰੇ ਗਹਿਣੇ ਅੱਜ ਤੋਂ ਬਾਅਦ ਤੇਰੇ।
ਏਰੀ ਦਈ ਜਾਨ ਤੈ ਮੇਰੇ ਸਦਾ ਆਸਾਨ ਵੰਦ ਮੈਂ ਤੇਰੇ।
ਹੇ ਦਾਸੀ ਤੂੰ ਮੇਰੇ ਤੇ ਬੜਾ ਭਾਰੀ ਪਰ ਉਪਕਾਰ ਕੀਤਾ ਕਿ ਤੂੰ ਮੈਨੂੰ ਜਾਨ ਬਖਸ਼ੀ ਹੈ, ਜਾਨ ਮੇਰੇ ਸਰੀਰ ਚ ਪ੍ਰਾਣ ਬਖਸ਼ੇ ਨੇ ਤੂੰ, ਤੇ ਮੈਂ ਸਦਾ ਤੇਰੀ ਅਹਿਸਾਨ ਬੰਦ ਰਹਾਂਗੀ, ਮੈਂ ਸਦਾ ਤੇਰੀ ਅਹਿਸਾਨ ਬੰਦ ਰਹਾਂਗੀ।
ਜਬ ਲਗ ਰਹਿ ਪ੍ਰਾਣ ਤਨ ਮਾਏ ਦੇਤ ਰਹੋ ਤਨ ਬਿਸਰੋ ਨਾਈ,
ਜਦੋਂ ਤੱਕ ਮੇਰੇ ਸਰੀਰ ਚ ਪ੍ਰਾਣ ਰਹਿਣਗੇ ਉਦੋਂ ਤੱਕ ਮੈਂ ਤੇਰਾ ਅਹਿਸਾਨ ਨਹੀਂ ਭੁੱਲਾਂਗੀ, ਔਰ ਸਾਰੀ ਜ਼ਿੰਦਗੀ ਤੈਨੂੰ ਪੈਸੇ ਦਿੰਦੀ ਰਹਾਂਗੀ, ਸਾਰੀ ਜ਼ਿੰਦਗੀ ਤੈਨੂੰ ਧਨ ਦਿੰਦੀ ਰਹਾਂਗੀ।
ਉਤਰਨ ਕੋ ਨਕੇਤ ਵਿਦ ਜੋਏ ਕੀਜੈ ਯਤਨ ਤਿਆਰ ਵੈ ਤੁਰੇ,
ਇਸ ਕਰਕੇ ਹੁਣ ਤੂੰ ਇਹ ਤਿਆਰੀ ਕਰਕੇ ਕੱਲ ਚੁਬਾਰੇ ਤੋਂ ਥੱਲੇ ਕਿਵੇਂ ਉਤਰਨਾ ਹੈ। ਛੇਵੇਂ ਪਾਤਸ਼ਾਹ ਨੇ ਕੱਲ ਰਾਤ ਅੰਮ੍ਰਿਤ ਵੇਲੇ ਆਉਣਾ ਹੈ ਲੈਣ ਮੈਨੂੰ, ਤੇ ਤੂੰ ਹੁਣ ਇਹਦੀ ਤਿਆਰੀ ਕਰ, ਇਹਦਾ ਪ੍ਰਬੰਧ ਕਰ ਕਿ ਕੱਲ ਨੂੰ ਚੁਬਾਰੇ ਤੋਂ ਥੱਲੇ ਕਿਵੇਂ ਉਤਰ ਕੇ ਜਾਣਾ ਹੈ।
ਮੈਂ ਡਰ ਕਛ ਪੀਰ ਬਚ ਕੇ ਕਰੋ ਕਮੰਦ ਜਥਾ ਬਿਦਲੇ,
ਹਾਲਾਂਕਿ ਪੀਰ ਜੀ ਨੇ ਤਾਂ ਕਹਿ ਦਿੱਤਾ ਕਿ ਕਿਸੇ ਪ੍ਰਕਾਰ ਦਾ ਡਰ ਕਰਨ ਦੀ ਲੋੜ ਨਹੀਂ, ਤੇ ਮੈਨੂੰ ਵੀ ਭਰੋਸਾ ਜੇ ਉਹਨਾਂ ਨੇ ਕਹਿ ਦਿੱਤਾ ਤੇ ਹੁਣ ਮੈਨੂੰ ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਹੈ। ਇਸ ਕਰਕੇ ਤੂੰ ਇੱਕ ਕਮੰਦ ਤਿਆਰ ਕਰ ਜਿਸ ਕਮੰਦ ਨਾਲ ਮੈਂ ਚੁਬਾਰੇ ਤੋਂ ਕੱਲ ਥੱਲੇ ਉਤਰ ਸਕਾਂ।
ਇਸ ਤਾਂ ਕੀਤੇ ਉਤਰੋ ਤਰੇ ਬੋਲ ਸੰਭਾਲ ਲਿਓ ਮੈਂ ਪਰੇ,
ਤਾਕੀ ਹੈ ਇਸ ਤਾਕੀ ਤੋਂ ਮੈਂ ਕੱਲ ਨੂੰ ਉਤਰਾਂਗੀ ਥੱਲੇ, ਤੇ ਅੱਗੋਂ ਮਹਾਰਾਜ ਛੇਵੇਂ ਪਾਤਸ਼ਾਹ ਪੀਰ ਜੀ ਮੈਨੂੰ ਸੰਭਾਲ ਲੈਣਗੇ।
ਇਤਿਆਦਕ ਸਭ ਰਚੇ ਉਪਾਏ ਜਿਸ ਮੈਂ ਤਿਆਰੀ ਕਰਤ ਬਿਤਾਏ,
ਇੱਦਾਂ ਇਹਨਾਂ ਨੇ ਸਾਰੇ ਉਪਾਅ ਰੱਖ ਲਏ। ਬੀਬੀ ਕੌਲਾ ਤੇ ਦਾਸੀ ਨੇ ਰਲ ਕੇ ਸਾਰੀਆਂ ਜੁਗਤੀਆਂ ਮੁਕਤੀਆਂ ਬਣਾ ਲਈਆਂ ਵੀ ਕਿਵੇਂ ਨਿਕਲਣਾ ਕਿਵੇਂ ਜਾਣਾ ਹੈ, ਉਹ ਸਾਰੀ ਤਿਆਰੀ ਕਰ ਲਈ। ਰਾਤ ਨੂੰ ਕਹਿੰਦੇ ਸਾਰੀ ਤਿਆਰੀ ਕਰਦਿਆਂ ਰਾਤ ਬਤੀਤ ਕੀਤੀ।
ਦਿਵਸ ਵਿਖੇ ਸੁਖ ਤੈ ਰਹਿ ਪਰੇ ਸਭਨ ਦਿਖਾਏ ਅਧਿਕ ਦੁੱਖ ਭਰੇ,
ਅਗਲਾ ਦਿਨ ਆ ਗਿਆ। ਅਗਲੇ ਦਿਨ ਸਾਰਾ ਦਿਨ ਬੀਬੀ ਕੌਲਾ ਸੁੱਤੀ ਰਹੀ ਕਿਉਂਕਿ ਰਾਤ ਨੂੰ ਜਾਗਣਾ ਸੀ, ਤੇ ਆਪਣੀ ਪੀੜਾ ਹੀ ਜਣਾਈ ਘਰਦਿਆਂ ਨੂੰ ਕਿ ਬਹੁਤ ਜ਼ਿਆਦਾ ਦੁਖੀ ਹੈ ਕੌਲਾ, ਬਹੁਤ ਜ਼ਿਆਦਾ ਵਿਆਕੁਲ ਹੈ।
ਕਰੈ ਨਿਉਰਨ ਬਹੁ ਮੈਂ ਤਾਰੇ ਕਸ਼ਟ ਦਿਖਾਏ ਨਾ ਖਾਏ ਆਰੇ,
ਆਪਣੀ ਮਾਂ ਨੂੰ ਵੀ ਆਪਣਾ ਦੁੱਖ ਵਿਖਾਉਂਦੀ ਹੈ ਕੌਲਾ ਕਿ ਮੈਂ ਬੜੀ ਦੁਖੀ ਹਾਂ, ਡਾਢੀ ਦੁਖੀ ਹਾਂ, ਏਦਾਂ ਦਾ ਭਾਰੀ ਦੁੱਖ ਵਿਖਾਉਂਦੀ ਹੈ ਔਰ ਬੜੇ ਭਾਰੀ ਕਸ਼ਟ ਨੂੰ ਆਪਣਾ ਪ੍ਰਗਟ ਕਰਕੇ ਦਿਖਾ ਰਹੀ ਹੈ।
ਸਰਬ ਕੁਟੰਬ ਮਿਰਦੁਲ ਬਚ ਕਹਿ ਦੁਖੀ ਲਖੈ ਮਾਰੀ ਬੋਲੇ।
ਕੌਲਾਂ ਜੀ ਨੂੰ ਬਾਰ ਬਾਰ ਉਹਨਾਂ ਦੀ ਮਾਂ ਕਹਿੰਦੀ ਹੈ ਪ੍ਰਸ਼ਾਦਾ ਛਕ ਲੈ ਰੋਟੀ ਖਾ ਲੈ, ਪਰ ਪ੍ਰਸ਼ਾਦਾ ਨਹੀਂ ਛਕਿਆ ਮਾਤਾ ਕੌਲਾਂ ਨੇ। ਉਸ ਵਕਤ ਬਹੁਤ ਜ਼ਿਆਦਾ ਦੁਖੀ ਹੋਏ ਤੇ ਸਾਰੇ ਪਰਿਵਾਰ ਦੇ ਕੁਟੰਬ ਦੇ ਜੀ ਏਦਾਂ ਹੀ ਸਮਝਦੇ ਨੇ ਜਾਣਦੇ ਨੇ ਕਿ ਕੌਲਾਂ ਦੇ ਸਰੀਰ ਤੇ ਜਿਹੜੀ ਚਾਬਕ ਦੀ ਮਾਰ ਪਈ ਹੈ ਉਹਦੇ ਕਰਕੇ ਦੁਖੀ ਹੈ, ਉਹਦੇ ਕਰਕੇ ਵਿਆਕੁਲ ਹੈ।
ਇਤ ਸਤਗੁਰ ਨੇ ਨਿਸਾ ਬਿਚਾਈ ਕਯੋ ਬਾਤ ਸੁਣੀਐ ਬਿਰਧ ਭਾਈ।
ਗੁਰ ਮਹਾਰਾਜ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਰਾਤ ਬਤੀਤ ਕੀਤੀ ਤੇ ਅਗਲਾ ਦਿਨ ਹੋਇਆ ਅੰਮ੍ਰਿਤ ਵੇਲੇ ਸਤਿਗੁਰੂ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋ ਸਤਿਗੁਰਾਂ ਦੇ ਵਜ਼ੀਰ ਨੇ, ਮਹਾਰਾਜ ਜੀ ਦੇ ਗੁਰੂ ਘਰ ਦੇ ਮੁਖੀ ਸਿੱਖਾਂ ਚੋਂ ਇੱਕ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਸੁਣੋ,
ਅਬਲਾ ਪੁਰ ਕਿਆ ਕਾਮ ਹਮਾਰੋ ਸ਼ਾਹ ਜਹਾਂ ਤੋਂ ਜੈ ਨਿਆਰੋ।
ਬਾਬਾ ਜੀ ਹੁਣ ਆਪਣਾ ਲਾਹੌਰ ਕੀ ਕੰਮ ਹੈ, ਬਾਦਸ਼ਾਹ ਜਹਾਂਗੀਰ ਨਾਲ ਆਪਾਂ ਇੱਥੇ ਆਏ ਸੀ, ਚੱਲ ਕੇ ਜਹਾਂਗੀਰ ਮਰ ਚੁੱਕਾ ਹੈ ਤੇ ਹੁਣ ਆਪਣਾ ਇੱਥੇ ਕੀ ਕੰਮ ਹੈ ਲਾਹੌਰ ਵਿਚ, ਨਾਲੇ ਸ਼ਾਹ ਜਹਾਨ ਬਾਦਸ਼ਾਹ ਜਿਹੜਾ ਇਹ ਗੁਰੂ ਘਰ ਨਾਲ ਇਹਨੇ ਰੁੱਖ ਨਹੀਂ ਰੱਖਣਾ, ਇਹ ਨਾਸਤਕ ਹੈ, ਇਹਦੇ ਅੰਦਰ ਸ਼ਰਧਾ ਨਹੀਂ ਗੁਰੂ ਘਰ ਪ੍ਰਤੀ, ਇਸ ਕਰਕੇ ਇਹਦੇ ਕੋਲ ਇੱਥੇ ਰਹਿਣਾ ਹੁਣ ਚੰਗਾ ਨਹੀਂ, ਆਪਾਂ ਨੂੰ ਲਾਹੌਰ ਤੋਂ ਹੁਣ ਚਾਲੇ ਮਾਰਨੇ ਚਾਹੀਦੇ ਨੇ, ਸ਼ਾਹ ਜਹਾਨ ਤੋਂ ਹੁਣ ਸਾਨੂੰ ਨਿਆਰਾ ਹੋਣਾ ਚਾਹੀਦਾ।
ਅੰਗ ਲਿਓ ਡੇਰਾ ਸਭ ਸੋਨੇ ਕਰੋ ਮਜਲ ਟਿਕਿਆ ਪਿਖਰੈਨ।
ਤੁਸੀਂ ਹੁਣ ਇੱਦਾਂ ਕਰੋ ਬਾਬਾ ਜੀ ਕਿ ਸਾਰੀ ਫੌਜ ਆਪਣੇ ਨਾਲ ਲੈ ਕੇ ਇੱਥੋਂ ਚਾਲਾ ਮਾਰੋ, ਡੇਰਾ ਜਿੰਨਾ ਸਾਰਾ ਨਾਲ ਲੈ ਕੇ ਤੁਸੀਂ ਚਾਲੇ ਮਾਰ ਦਿਓ ਤੇ ਬਹੁਤ ਲੰਮਾ ਪੈਂਡਾ ਤੈਅ ਕਰੋ ਤੇ ਜਦੋਂ ਤੁਸੀਂ ਪੰਜ ਕੋਹ ਤੱਕ ਪਹੁੰਚ ਜਾਓਗੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚ ਜਾਓਗੇ ਤੇ ਉੱਥੇ ਜਾ ਕੇ ਰਾਤ ਨੂੰ ਡੇਰਾ ਕਰ ਲੈਣਾ।
ਪੰਜ ਕੋਸ ਅੰਮ੍ਰਿਤਸਰ ਉਰੇ ਤੋਕੋ ਪ੍ਰਤੀਕਨਾ ਮਰੀ ਧਰੇ।
ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪੰਜ ਕੋਹ ਪਹਿਲਾਂ ਹੀ, ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਪੰਜ ਕੋਹ ਰਹਿ ਜਾਏਗਾ ਤੇ ਤੁਸੀਂ ਸਾਰੀ ਫੌਜ ਸਮੇਤ ਡੇਰਾ ਕਰ ਲੈਣਾ ਤੇ ਅਸੀਂ ਰਾਤ ਨੂੰ ਅੱਜ ਰਾਤ ਨੂੰ ਚੱਲਾਂਗੇ ਇੱਥੋਂ। ਬਾਬਾ ਜੀ ਜਿਹੜਾ ਬਚਨ ਤੁਸੀਂ ਕੀਤਾ ਉਹ ਵੀ ਪੂਰਾ ਕਰਨਾ, ਉਹ ਬਚਨ ਪੂਰਾ ਕਰਕੇ ਰਾਤ ਨੂੰ ਅਸੀਂ ਚੱਲਾਂਗੇ ਔਰ ਤੁਹਾਡੇ ਨਾਲ ਰਸਤੇ ਵਿਚ ਆ ਕੇ ਤੁਹਾਨੂੰ ਕੱਲ ਦਿਨੇ ਦਿਨ ਚੜ੍ਹਦੇ ਆ ਕੇ ਤੁਹਾਨੂੰ ਮਿਲਾਂਗੇ।
ਹਮ ਨਿਸਮਾਰ ਉਲੰਘੈ ਸ਼ਿਗਰ ਪੰਥ ਜੋ ਸਾਰਾ,
ਰਾਤ ਨੂੰ ਅੰਮ੍ਰਿਤ ਵੇਲੇ ਚੱਲ ਕੇ ਆਵਾਂਗੇ, ਸਾਰਾ ਪੈਂਡਾ ਤੈਅ ਕਰਕੇ ਤੁਹਾਡੇ ਤੱਕ ਆ ਕੇ ਪਹੁੰਚਾਂਗੇ, ਤੁਹਾਨੂੰ ਆ ਕੇ ਕੱਲ ਨੂੰ ਮਿਲਾਂਗੇ।
ਆਨ ਮਿਲੈ ਤੁਮਰੇ ਸੰਗ ਹੋਵੇ ਅੰਮ੍ਰਿਤਸਰ ਕੋ ਦਰਸ਼ਨ ਜੋਵੇ।
ਅਸੀਂ ਕੱਲ ਨੂੰ ਆ ਕੇ ਤੁਹਾਨੂੰ ਮਿਲਾਂਗੇ ਤੇ ਫਿਰ ਤੁਹਾਡੇ ਨਾਲ ਰਲ ਕੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਾਂਗੇ, ਤੁਹਾਡੇ ਨਾਲ ਰਲ ਕੇ ਫਿਰ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਵਾਂਗੇ ਔਰ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਾਂਗੇ।
ਮਾਨ ਬਚਨ ਹੋਏ ਸਭ ਤਿਆਰੇ ਗਮਨੇ ਉਹ ਸਭ ਤੇ ਬਿਰਧ ਅਗਾਰੇ।
ਸਤਿਗੁਰਾਂ ਦਾ ਬਚਨ ਮੰਨ ਕੇ ਉਸੇ ਵੇਲੇ ਸਾਰੀ ਫੌਜ ਨੇ ਤਿਆਰੀ ਕਰ ਲਈ, ਕਮਰ ਕੱਸੇ ਕਰ ਲਏ, ਫੌਜਾਂ ਤਿਆਰ ਬਰ ਤਿਆਰ ਹੋ ਗਈਆਂ, ਕੂਚ ਦੇ ਨਗਾਰੇ ਵੱਜ ਗਏ ਔਰ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਅੱਗੇ ਅੱਗੇ ਹੋ ਕੇ ਸਾਰੀ ਫੌਜ ਦੇ ਨਾਲ ਚੱਲ ਪਏ।
ਸੁਣੇ ਸੁਣੇ ਸੈਨਾ ਸਭ ਮਿਲੇ ਸ੍ਰੀ ਅੰਮ੍ਰਿਤਸਰ ਕੋਲੇ ਮਗ ਚਲੇ।
ਸੁਣੇ ਸਹਿਜੇ ਸਹਿਜੇ ਜਿੰਨੀਆਂ ਫੌਜਾਂ ਸਨ ਸਤਿਗੁਰਾਂ ਦੀਆਂ, ਸਾਰੀ ਫੌਜ ਰਲ ਕੇ ਇਕੱਠੀ ਹੋ ਕੇ ਚੱਲ ਪਈ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਰਸਤਾ ਸੀ ਉਸ ਰਸਤੇ ਤੇ ਸਾਰੀ ਫੌਜ ਚੱਲ ਪਈ।
ਸੰਧਿਆ ਲਗ ਸਿੱਖ ਸੇਵਕ ਸਾਰੇ ਮਿਲ ਮਿਲ ਸਤਿਗੁਰ ਪੰਥ ਪਧਾਰੇ।
ਆ ਸਮੇਂ ਤੱਕ ਜਿੰਨੇ ਸਤਿਗੁਰਾਂ ਦੇ ਸਿੱਖ ਸੇਵਕ ਸਨ ਸਾਰੇ ਸਤਿਗੁਰਾਂ ਨਾਲ ਮਿਲ ਮਿਲ ਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ ਚੱਲ ਪਏ ਹਨ।
ਤੰਬੂ ਲਗੇ ਉਰੇ ਗੁਰ ਕੇਰੋ ਬੀਰੋ ਹੈ ਮੁਕਾਮ ਸਭ ਹੀਰੇ।
ਸਿਰਫ ਗੁਰੂ ਹਰਗੋਬਿੰਦ ਸਾਹਿਬ ਦਾ ਕੱਲਾ ਤੰਬੂ ਲੱਗਾ ਰਹਿ ਗਿਆ, ਬਾਕੀ ਸਾਰੀਆਂ ਫੌਜਾਂ ਨੇ ਆਪਣੇ ਤੰਬੂ ਪੁੱਟ ਲਏ ਤੇ ਚੱਲ ਪਏ। ਸਿਰਫ ਛੇਵੇਂ ਪਾਤਸ਼ਾਹ ਦਾ ਤੰਬੂ ਲੱਗਾ ਰਹਿ ਗਿਆ ਵੀ ਇਹ ਪਤਾ ਲੱਗੇ ਲਾਹੌਰ ਵਾਸੀਆਂ ਨੂੰ, ਆਉਂਦੇ ਜਾਂਦੇ ਲੋਕਾਂ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਹਲੇ ਇੱਥੇ ਹੀ ਨੇ। ਇਹ ਨਾ ਹੋਵੇ ਕਿ ਉਹਨਾਂ ਨੂੰ ਇਹ ਲੱਗੇ ਕਿ ਛੇਵੇਂ ਪਾਤਸ਼ਾਹ ਟੁਰ ਗਏ ਨੇ ਚਲੇ ਗਏ ਨੇ। ਸਤਿਗੁਰਾਂ ਨੇ ਆਪਣਾ ਤੰਬੂ ਲੱਗਾ ਰਹਿਣ ਦਿੱਤਾ ਇਸ ਵਾਸਤੇ ਕਿ ਇਹਨਾਂ ਨੂੰ ਇਹ ਲੱਗੇ ਕਿ ਛੇਵੇਂ ਪਾਤਸ਼ਾਹ ਜੀ ਦਾ ਡੇਰਾ ਹਾਲੇ ਇੱਥੇ ਹੀ ਹੈ।
ਸਾਡੀ ਪਾਤਸ਼ਾਹ ਕੇ ਜੋਏ ਦ੍ਰੈਕਟ ਕਾ ਦਿਨ ਨਿਸਤੇ ਸੋਏ।
ਸਤਿਗੁਰੂ ਜੀ ਬੈਠੇ ਸਨ, ਰਾਤ ਦਾ ਸਮਾਂ ਸੀ ਤੇ ਬਾਦਸ਼ਾਹ ਸ਼ਾਹ ਜਹਾਨ ਦੇ ਦੋ ਢਾਡੀ ਜਿਹੜੇ ਬਾਦਸ਼ਾਹ ਦੇ ਕੋਲ ਵਾਰਾਂ ਗਾਉਂਦੇ ਸੀ, ਉਹ ਕਿਤੇ ਉਥੋਂ ਲੰਘਦੇ ਲੰਘਦੇ ਛੇਵੇਂ ਪਾਤਸ਼ਾਹ ਦੇ ਡੇਰੇ ਦੇ ਕੋਲ ਆ ਗਏ।
ਜਹੈ ਸੁਨਾਮਨ ਆਪਣੋ ਰਾਗ ਦਰਬਲੀਨ ਕੋ ਅਨਰਾਗ।
ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵਾਰਾਂ ਬੜੇ ਪਿਆਰ ਨਾਲ ਸੁਣਦੇ ਨੇ, ਢਾਡੀ ਸਿੰਘਾਂ ਨੂੰ ਬੜੇ ਪਿਆਰ ਨਾਲ ਸੁਣਦੇ ਨੇ। ਇਨ੍ਹਾਂ ਨੇ ਆਪ ਆਪਣੇ ਕੋਲ ਢਾਡੀ ਰੱਖੇ ਹੋਏ ਨੇ, ਬੜੀਆਂ ਵਾਰਾਂ ਗਾਉਂਦੇ, ਨਾਲੇ ਮਾਇਆ ਵੀ ਖੁੱਲੀ ਦਿੰਦੇ ਨੇ। ਉਨ੍ਹਾਂ ਢਾਡੀਆਂ ਨੇ ਆਖਿਆ ਵੀ ਛੇਵੇਂ ਪਾਤਸ਼ਾਹ ਦੇ ਕੋਲ ਅੱਜ ਰਾਤ ਨੂੰ ਇਨ੍ਹਾਂ ਕੋਲ ਦੀਵਾਨ ਲਾਈਏ ਤੇ ਇਨ੍ਹਾਂ ਨੂੰ ਅਸੀਂ ਆਪਣਾ ਰਾਗ ਸੁਣਾਈਏ, ਆਪਣੀਆਂ ਵਾਰਾਂ ਸੁਣਾਈਏ ਤੇ ਬਦਲੇ ਵਿਚ ਸਾਨੂੰ ਮਾਇਆ ਦੇ ਖੁੱਲੇ ਗੱਫੇ ਦੇਣਗੇ।
ਤਿਨਕੋ ਪਿਕ ਨਿਜ ਨਿਕਟ ਬਿਠਾਏ ਹੀਰੀ ਹਰ ਗੋਬਿੰਦ ਵਾਤ ਸੁਣਾਏ।
ਇਨ੍ਹਾਂ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਇਨ੍ਹਾਂ ਢਾਡੀਆਂ ਨੂੰ ਕੋਲ ਬਿਠਾ ਲਿਆ। ਮਹਾਰਾਜ ਜੀ ਕਹਿੰਦੇ ਹਾਂ ਆਓ ਭਾਈ ਢਾਡੀਓ ਬੈਠੋ ਤੇ ਸਾਡੇ ਕੋਲ ਬੈਠ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਢਾਡੀਆਂ ਨੂੰ ਕਹਿਣ ਲੱਗੇ
ਆਜ ਨਿਸਾਸ ਗਿਰੀ ਤੁਮ ਗਾਵੋ।
ਮਹਾਰਾਜ ਜੀ ਕਹਿਣ ਲੱਗੇ ਭਾਈ ਢਾਡੀਓ ਏਦਾਂ ਆ ਬਚਨ ਕਿ ਅੱਜ ਸਾਰੀ ਰਾਤ ਤੁਸੀਂ ਸਾਡੇ ਕੋਲ ਗਾਉਣਾ।
ਬਹੁ ਜੋਧਾ ਕੀ ਜੁਦ ਸੁਣਾਵੋ।
ਅੱਜ ਸਾਰੀ ਰਾਤ ਤੁਸੀਂ ਗਾਓ ਸਾਡੇ ਕੋਲ, ਤੁਹਾਨੂੰ ਮਾਇਆ ਦੇ ਗੱਫੇ ਖੁੱਲੇ ਦਿਆਂਗੇ ਤੇ ਸਾਰੀ ਰਾਤ ਵਧੀਆ ਰੀਝ ਰੀਝ ਕੇ ਗਾਓ, ਅਸੀਂ ਬਹਿ ਕੇ ਸੁਣਾਂਗੇ ਤੁਹਾਡੇ ਕੋਲ ਯੋਧਿਆਂ ਦੀਆਂ, ਸੂਰਬੀਰਾਂ ਦੀਆਂ, ਬਹਾਦਰਾਂ ਦੀਆਂ ਵਾਰਾਂ, ਉਹ ਸਾਨੂੰ ਗਾ ਕੇ ਸੁਣਾਓ।
ਸੁਣ ਢਾਡੀ ਮਨ ਹਰ ਕੇ ਉਪਾਏ।
ਢਾਡੀ ਬੜੇ ਖੁਸ਼ ਹੋਏ, ਛੇਵੇਂ ਪਾਤਸ਼ਾਹ ਉਹ ਅੱਗੇ ਹੀ ਆਏ ਸੀ ਪਹਿਲਾਂ ਇਸੇ ਵਾਸਤੇ ਕਿ ਅਸੀਂ ਗੁਰੂ ਸਾਹਿਬ ਨੂੰ ਵਾਰਾਂ ਸੁਣਾਈ। ਉਨ੍ਹਾਂ ਨੇ ਆਖਿਆ ਸਾਡੀ ਮਨ ਭਾਉਂਦੀ ਬਣ ਗਈ, ਗੁਰੂ ਸਾਹਿਬ ਨੇ ਆਪ ਹੀ ਆਗਿਆ ਕਰ ਦਿੱਤੀ ਹੈ। ਉਹ ਬੜੇ ਖੁਸ਼ ਹੋਏ।
ਜਾਣਿਓ ਤਨ ਗੁਰ ਤੇ ਬੋ ਪਾਏ।
ਉਨ੍ਹਾਂ ਨੇ ਜਾਣਿਆ ਵੀ ਸਤਿਗੁਰਾਂ ਕੋਲੋਂ ਸਾਨੂੰ ਮਾਇਆ ਬੜੀ ਮਿਲੇਗੀ ਜਦੋਂ ਅਸੀਂ ਗਾਵਾਂਗੇ ਤੇ ਸਤਿਗੁਰੂ ਜੀ ਰੀਝ ਰੀਝ ਕੇ ਸਾਨੂੰ ਮਾਇਆ ਦੇ ਖੁੱਲੇ ਗੱਫੇ ਦੇਣਗੇ।
ਲਗੇ ਸੁਨਾਵਨ ਜੰਗ ਅਖਾੜੇ ਪਾਂਸ ਪਾਂਸ ਕੇ ਮੈਦ ਪਵਾੜੇ।
ਲੱਗੇ ਫਿਰ ਇਨ੍ਹਾਂ ਨੇ ਹੁਣ ਢਾਡੀਆਂ ਦਾ ਕੰਮ ਹੁੰਦਾ ਸੂਰ ਬੀਰਾਂ ਬਹਾਦਰਾਂ ਯੋਧਿਆਂ ਦੀਆਂ ਵਾਰਾਂ ਗਾਉਣੀਆਂ, ਢਾਡੀਆਂ ਦਾ ਕੰਮ ਹੀ ਬੀਰ ਰਸ ਪੈਦਾ ਕਰਨਾ। ਤੇ ਇਨ੍ਹਾਂ ਢਾਡੀਆਂ ਨੇ ਉਸ ਵੇਲੇ ਬੜੀ ਖੁਸ਼ੀ ਦੇ ਨਾਲ ਜੰਗ ਦੇ ਅਖਾੜੇ ਜਿਹੜੇ ਪਹਿਲਾਂ ਜੰਗ ਯੁੱਧ ਹੋਏ ਸਨ, ਰਾਜਿਆਂ ਰਾਣਿਆਂ ਦੇ ਜੰਗ ਯੁੱਧ ਹੋਏ ਸਨ, ਉਨ੍ਹਾਂ ਜੰਗਾਂ ਯੁੱਧਾਂ ਦੇ ਜਿਹੜੇ ਅਖਾੜੇ ਸਨ ਇਹ ਸੁਣਾਉਣ ਲੱਗੇ। ਭਾਂਤ ਭਾਂਤ ਦੀਆਂ ਵਾਰਾਂ ਗਾ ਗਾ ਕੇ ਸੁਣਾਉਣ ਲੱਗੇ।
ਸਤਿਗੁਰ ਬੈਠੇ ਤਿਨੈ ਅਗਾਰੇ ਤਾਨ ਸਮੇਂ ਗੁਰ ਆਹੋ ਉਚਾਰੇ।
ਸਤਿਗੁਰੂ ਜੀ ਇਨ੍ਹਾਂ ਦੇ ਨਾਲ ਹੀ ਤੰਬੂ ਦੇ ਵਿਚ ਇਕ ਪੜਦਾ ਸੀ, ਉਥੇ ਅੰਦਰ ਬੈਠੇ ਹੋਏ ਸੀ, ਇਹ ਬਾਹਰ ਵਾਰਾਂ ਗਾ ਰਹੇ ਸੀ। ਤੇ ਜਦੋਂ ਇਹ ਗਾਉਂਦੇ ਸਨ, ਰਾਤ ਦਾ ਹਨੇਰਾ ਸੀ, ਗੁਰੂ ਸਾਹਿਬ ਨੇ ਆਖਿਆ ਜੇ ਦੀਵਾ ਨੀ ਜਗਾਉਣਾ, ਹਨੇਰੇ ਵਿਚ ਹੀ ਗਾਓ। ਦੀਵਾ ਵੀ ਨੀ ਜਗਾਉਣ ਦਿੱਤਾ ਸਤਿਗੁਰਾਂ ਨੇ ਤੇ ਹਨੇਰਾ ਹੀ ਵਰਤਿਆ ਹੋਇਆ ਸੀ। ਤੇ ਜਦੋਂ ਇਹ ਗਾਉਂਦੇ ਸੀ, ਤਾਨ ਲਾਉਂਦੇ ਸੀ ਨਾ, ਤੇ ਸਤਿਗੁਰੂ ਜੀ ਹੰਗੂਰਾ ਭਰਦੇ ਕਹਿੰਦੇ ਆਹਾ ਸਬਾਸ਼ ਜਿਉਂਦੇ ਰਹੋ। ਕਿਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਨ੍ਹਾਂ ਨੂੰ ਸਲਾਘਾ ਕਰਕੇ ਤਾਨ ਦੇ ਵਿਚ ਹੰਗੂਰਾ ਭਰ ਕੇ ਹੌਸਲਾ ਦਿੰਦੇ।
ਤੰਬੂ ਮੈਂ ਬਜ ਰਿਓ ਨਗਾਰਾ, ਤੰਬੂ ਮੈਂ ਬਜ ਰਿਓ ਰਬਾਬ, ਗਾਵੇ ਉੱਚੇ ਰਾਗ ਅਜਾਰ।
ਤੰਬੂ ਵਿਚ ਨਾਲ ਨਾਲ ਰਬਾਬ ਵੱਜਦੀ ਹੈ, ਬੜੇ ਬੜੇ ਉੱਚੇ ਰਾਗਾਂ ਦੇ ਵਿਚ ਰੀਝ ਰੀਝ ਕੇ ਇਹ ਵਾਰਾਂ ਗਾਉਂਦੇ, ਉੱਚੀ ਉੱਚੀ ਤਾਨ ਵਿਚ ਸੁਰ ਵਿਚ ਜਾ ਕੇ ਸੁਰ ਮਿਲਾਉਂਦੇ ਨੇ।
ਕਾਜ਼ੀ ਹਿਤ ਤਨ ਲੈਣੇ ਉਪਾਏ, ਸ਼ਾਹ ਜਹਾਂ ਤੋਂ ਸਕਲ ਸੁਣਾਏ।
ਰਾਤ ਦਾ ਪਹਿਲਾ ਪਹਿਰ ਸੀ, ਉਧਰ ਜਿਹੜਾ ਕਾਜ਼ੀ ਸੀ ਉਹ ਦੌੜਿਆ ਫਿਰਦਾ ਸੀ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਪੈਸੇ ਲਵਾਂ ਕਿਵੇਂ ਜਿਵੇਂ ਕਿਵੇਂ ਕਰਕੇ। ਉਹਦੀ ਭੱਜ ਨਾਲ ਠੋਦਰ ਲੱਗੀ ਹੋਈ ਸੀ ਕਾਜ਼ੀ ਦੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੋਂ ਪੈਸੇ ਲੈ ਲਵਾਂ।
ਕਰਿਓ ਦੇਣ ਜਿਸ ਦਿਨ ਤਕਰਾਰ, ਕਰ ਸੀਨੇ ਜ਼ੋਰੀ ਦੇ ਤਾਰ।
ਕਾਜ਼ੀ ਬਾਦਸ਼ਾਹ ਕੋਲ ਗਿਆ, ਰਾਤ ਦਾ ਸਮਾਂ ਸੀ, ਬਾਦਸ਼ਾਹ ਕੋਲ ਬੈਠਾ ਸੀ ਕਾਜ਼ੀ। ਕਾਜ਼ੀ ਬਾਦਸ਼ਾਹ ਨੂੰ ਕਹਿਣ ਲੱਗਾ ਸ਼ਾਹ ਜਹਾਨ ਨੂੰ ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਤੰਗ ਕਰ ਰਹੇ ਨੇ ਮੈਨੂੰ, ਉਨ੍ਹਾਂ ਨੇ ਮੈਨੂੰ ਕਰਾਰ ਕੀਤਾ ਸੀ ਜਿਸ ਦਿਨ ਦਾ ਪੈਸੇ ਦੇਣ ਦਾ, ਮੈਂ ਉਨ੍ਹਾਂ ਕੋਲੋਂ ਪੈਸੇ ਲੈਣੇ ਨੇ 10,000 ਰੁਪਇਆ ਦਾ। ਉਹ ਘੋੜਾ ਜਿਹੜਾ ਤੁਸੀਂ ਦਿੱਤਾ ਸੀ ਮੈਂ ਵੇਚਿਆ ਉਨ੍ਹਾਂ ਨੂੰ, 10,000 ਰੁਪਇਆ ਦੇਣ ਦਾ ਉਨ੍ਹਾਂ ਨੇ ਮੈਨੂੰ ਕਰਾਰ ਕੀਤਾ ਸੀ। ਤੇ ਫਿਰ ਜਦੋਂ ਮੈਂ ਗਿਆ ਅੱਗੋਂ, ਉਨ੍ਹਾਂ ਨੇ ਆਪਣੀ ਸੀਨੇ ਜ਼ੋਰੀ ਕੀਤੀ, ਉਨ੍ਹਾਂ ਦਾ ਇੱਕ ਸੇਵਕ ਬੈਠਾ ਸੀ ਬਾਬਾ ਬੁੱਢਾ ਉਹਨੂੰ ਕਹਿੰਦੇ ਨੇ, ਉਹਨੇ ਮੈਨੂੰ ਅੱਗੋਂ ਬੁਰੇ ਭਲੇ ਬੋਲ ਕਹੇ ਨੇ
ਅੱਜ ਕੱਲ ਕਹਿ ਦੇ ਸੁਣਾਈ
ਰੋਜ਼ ਹੀ ਮੈਨੂੰ ਟਾਲ ਮਟੋਲਾ ਕਰ ਦਿੰਦੇ ਨੇ ਮੈਂ ਜਦੋਂ ਜਾਣਾ ਕਹਿੰਦੇ ਅੱਜ ਦਿਆਂਗੇ ਕੱਲ ਦਿਆਂਗੇ
ਤੁਮ ਜੋ ਪਠੋ ਮਨੁੱਖ ਕੋ ਤਾਈ
ਬਾਦਸ਼ਾਹ ਸਲਾਮਤ ਏਦਾਂ ਕਰੋ ਵੀ ਹੁਣ ਪੈਸੇ ਤੁਹਾਡੇ ਬਿਨਾਂ ਨੀ ਮੇਰੇ ਨਿਕਲਣੇ ਏਦਾਂ ਕਰੋ ਵੀ ਤੁਸੀਂ ਕੋਈ ਬੰਦਾ ਮੇਰੇ ਨਾਲ ਭੇਜੋ ਆਪਣਾ ਕੋਈ ਅਹਿਲਕਾਰ ਮੇਰੇ ਨਾਲ ਭੇਜੋ
ਮੇਰੇ
ਪੱਲੇ ਪੈਸੇ ਪੈਣੇ ਨੇ ਤਾਂ ਮੈਨੂੰ ਮੇਰੇ ਪੈਸੇ ਪ੍ਰਾਪਤ ਹੋਣੇ ਨੇ
ਸਰਕਾਰ ਇਸੀ ਬਿਦ ਕਰੇ
ਨਹੀਂ ਤਾਂ ਗੁਰੂ ਜੀ ਨੇ ਏਦਾਂ ਹੀ ਮੈਨੂੰ ਟਾਲਦੇ ਰਹਿਣਾ ਜਿਵੇਂ ਅੱਗੇ ਟਾਲਿਆ ਏਦਾਂ ਹੀ ਮੈਨੂੰ ਟਾਲ ਮਟੋਲਾ ਕਰਦੇ ਰਹਿਣਗੇ
ਸ਼ਾਹਜਾਂ ਕਹਿ ਹੋਵੇ ਪੂਰ ਲੀਨਰ ਜਾਓ ਗੁਰੂ ਕੀ ਓਰ
ਸ਼ਾਹ ਜਹਾਨ ਕਹਿਣ ਲੱਗਾ ਕਾਜ਼ੀ ਸਾਹਿਬ ਫਿਕਰ ਨਾ ਕਰੋ ਦਿਨ ਚੜ ਲੈਂਦੇ ਕੋਈ ਰਾਤ ਨੂੰ ਇਹ ਗੱਲਾਂ ਹੋ ਰਹੀਆਂ ਸੀ ਉਧਰ ਸਤਿਗੁਰਾਂ ਕੋਲ ਢਾਡੀ ਗਾ ਰਹੇ ਸੀ ਰਾਤ ਨੂੰ ਇਧਰ ਕਾਜ਼ੀ ਬਾਦਸ਼ਾਹ ਕੋਲ ਬੈਠਾ ਗੱਲਾਂ ਕਰ ਰਿਹਾ ਕਹਿਣ ਬਾਦਸ਼ਾਹ ਕਹਿਣ ਲੱਗਾ ਵੀ ਰਾਤ ਬੀਤ ਲੈਣ ਦੇ ਸਵੇਰ ਹੁੰਦਿਆਂ ਕੱਲ ਨੂੰ ਤੂੰ ਸਾਡਾ ਕੋਈ ਸੇਵਾਦਾਰ ਮੇਰਾ ਕੋਈ ਅਹਿਲਕਾਰ ਅਫਸਰ ਆਪਣੇ ਨਾਲ ਗੁਰੂ ਜੀ ਕੋਲ ਲੈ ਕੇ ਚਲਾ ਜਾਈ
ਕਹਿ ਕਹਿ ਸਰਵ ਦਰਵ ਦਿਲ ਬਾਬਾ
ਮੇਰਾ ਭੇਜਿਆ ਅਹਿਲਕਾਰ ਆਪੇ ਗੁਰੂ ਜੀ ਨੂੰ ਕਹਿ ਕੇ ਤੈਨੂੰ ਤੇਰੇ ਸਾਰੇ ਪੈਸੇ ਦਵਾ ਦੇਵੇਗਾ
ਉਹ ਵੀ ਨਾ ਰੱਖੇ ਚਿੱਤ ਆਵੇ
ਮੈਨੂੰ ਵੀ ਏਦਾਂ ਲੱਗਦਾ ਵੀ ਉਹ ਵੀ ਤੇਰਾ ਪੈਸਾ ਰੱਖਣਗੇ ਨਹੀਂ ਉਹ ਵੀ ਜਰੂਰ ਤੇਰੇ ਪੈਸੇ ਤੈਨੂੰ ਕੱਲ ਨੂੰ ਦੇ ਦੇਣਗੇ
ਸੰਧਿਆ ਸਮੇਂ ਪਿਕਿਓ ਗੁਰ ਡੇਰਾ ਅਲਪ ਨੀਰਾ
ਏਦਾਂ ਬਾਦਸ਼ਾਹ ਨਾਲ ਗੱਲਾਂ ਕਰਕੇ ਵਾਪਸ ਮੁੜਿਆ ਆਪਣੇ ਘਰ ਨੂੰ ਜਾਣ ਲੱਗਾ ਤੇ ਰਸਤੇ ਚ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਪੈਂਦਾ ਸੀ ਇਹਨੇ ਜਦੋਂ ਸੰਧਿਆ ਦੇ ਸਮੇਂ ਵੇਖਿਆ ਵੀ ਗੁਰੂ ਸਾਹਿਬ ਦਾ ਡੇਰਾ ਤਾਂ ਥੋੜਾ ਜਿਹਾ ਨਜ਼ਰ ਆ ਰਿਹਾ ਵੀ ਪਹਿਲਾਂ ਤੇ ਇੱਥੇ ਬੜੀ ਚਹਿਲ ਬਹਿਲ ਸੀ ਫੌਜਾਂ ਬੜੀਆਂ ਸੀ ਤੰਬੂ ਬੜੇ ਲੱਗੇ ਹੋਏ ਸੀ ਤੇ ਹੁਣ ਬਿਲਕੁਲ ਹੀ ਥੋੜੇ ਜਿਹਾ ਡੇਰਾ ਇੱਕੋ ਹੀ ਤੰਬੂ ਕਨਾਤ ਲੱਗੀ ਹੋਈ ਨਜ਼ਰ ਆ ਰਹੀ ਹੈ
ਚਲੇ ਨਾ ਜਾਏ ਦਰਬ ਕੋ ਲੈ ਕੇ ਚਿੰਤਾ ਚਿਤ ਕਾਜ਼ੀ ਕਹਿ ਕਹਿ
ਕਾਜ਼ੀ ਨੂੰ ਫਿਕਰ ਪੈ ਗਿਆ ਵੀ ਕਿਤੇ ਗੁਰੂ ਸਾਹਿਬ ਚਲੇ ਤਾਂ ਨਹੀਂ ਗਏ ਮੇਰੇ ਪੈਸੇ ਲੈ ਕੇ ਮੈਂ ਤਾਂ ਉਹਨਾਂ ਕੋਲ ਪੈਸੇ ਲੈਣੇ ਸੀ ਧਨ ਲੈਣਾ ਸੀ ਆਪ ਦਾ ਕਿਤੇ ਉਹ ਲੈ ਕੇ ਇੱਥੋਂ ਟੁਰ ਤਾਂ ਨਹੀਂ ਗਏ ਚਲੇ ਤਾਂ ਨਹੀਂ ਗਏ ਏਦਾਂ ਕਾਜ਼ੀ ਦੇ ਮਨ ਚ ਬੜੀ ਚਿੰਤਾ ਲੱਗ ਗਈ
ਗਯੋ ਅਗਾਰੀ ਤਿਸੀ ਥਾਨਾ ਸਿਮਰ ਪਏ ਹਟਿਆ ਇਸ ਜਾਨਾ
ਕਹਿੰਦੇ ਅੱਗੇ ਆਇਆ ਵੇਖਣ ਵਾਸਤੇ ਵੀ ਮੈਂ ਜਾ ਕੇ ਅੰਦਰ ਕੋਲ ਜਾ ਕੇ ਪੜਚੋਲ ਕਰ ਲਵਾਂ ਵੀ ਗੁਰੂ ਜੀ ਐਣ ਨੇ ਇੱਥੇ ਕਿ ਨਹੀਂ ਇਹ ਪੜਚੋਲ ਕਰਨ ਵਾਸਤੇ ਅੱਗੇ ਆਇਆ ਹਨੇਰਾ ਕਾਫੀ ਪਿਆ ਹੋਇਆ ਸੀ ਤੇ ਹਨੇਰੇ ਦੇ ਵਿੱਚ ਇਹਨੇ ਜਾਣ ਲਿਆ
ਗਾਵਨ ਕੋ ਸੁਣ ਸ਼ਬਦ ਬਿਲੰਦ ਲਖਿਓ ਅਹੈ ਸ਼੍ਰੀ ਹਰਗੋਬਿੰਦ
ਕੋਲ ਗਿਆ ਇਹਨੇ ਸੁਣਿਆ ਵੀ ਅੰਦਰ ਢਾਡੀ ਵਾਰਾਂ ਗਾ ਰਹੇ ਨੇ ਢਾਡੀ ਰੀਝ ਰੀਝ ਕੇ ਗਾ ਰਹੇ ਨੇ ਤੇ ਅੱਗੋਂ ਹੰਗੂਰਾ ਵੀ ਭਰ ਰਹੇ ਨੇ ਗੁਰੂ ਸਾਹਿਬ ਆਹੋ ਕਹਿ ਕੇ ਸਵਾਸ਼ ਕਹਿ ਕੇ ਹੰਗੂਰਾ ਭਰਦੇ ਨੇ ਕਾਜ਼ੀ ਨੇ ਵੇਖਿਆ ਵੀ ਇੱਥੇ ਹੀ ਨੇ ਕੋਈ ਗੱਲ ਨੀ ਕੱਲ ਸਵੇਰੇ ਮੈਂ ਜਰੂਰ ਆਵਾਂਗਾ ਪਹਿਲਾਂ ਤੁਹਾਨੂੰ ਫਿਕਰ ਪੈ ਗਿਆ ਵੀ ਚਲੇ ਨਾ ਗਏ ਹੁਣ ਪਰ ਜਦੋਂ ਆ ਕੇ ਇਹਨੇ ਵੇਖਿਆ ਬਾਹਰੋਂ ਹੀ ਆਵਾਜ਼ ਸੁਣੀ ਢਾਡੀਆਂ ਨੂੰ ਗਾਉਂਦਿਆਂ ਸੁਣਿਆ ਤੇ ਸੁਣ ਕੇ ਇਹਨੇ ਜਾਣ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਹੀ ਹਨ
ਲਿਓ ਭੋਲ ਕੋ ਆਪਣੋ ਦਰਬ ਜੋਰ ਦਿਖਾਏ ਸ਼ਾਹ ਕੋ ਸਰਬ
ਕੱਲ ਸਵੇਰ ਹੁੰਦਿਆਂ ਮੈਂ ਆਪਣਾ ਪੈਸਾ ਇਹਨਾਂ ਕੋਲੋਂ ਲੈ ਲਵਾਂਗਾ ਤੇ ਬਾਦਸ਼ਾਹ ਦਾ ਜ਼ੋਰ ਵੀ ਇਹਨਾਂ ਨੂੰ ਵਿਖਾਵਾਂਗਾ ਬਾਦਸ਼ਾਹ ਦਾ ਅਹਿਲਕਾਰ ਅਫਸਰ ਆਏਗਾ ਮੇਰੇ ਨਾਲ ਉਹਦਾ ਜ਼ੋਰ ਵੀ ਉਹਦਾ ਤਾਣ ਵੀ ਗੁਰੂ ਜੀ ਨੂੰ ਵਿਖਾਵਾਂਗਾ
ਹੋਏ ਨਿਚਿੰਤ ਟਿਕਿਓ ਨਿਜ ਥਾਨ ਇੱਕ ਲਾਲਸਾ ਦਰਬਮਾਨ
ਇਹਦਾ ਕਾਜ਼ੀ ਨਿਸ਼ਚਿੰਤ ਹੋ ਕੇ ਨਾ ਆਪਣੇ ਘਰ ਆ ਗਿਆ ਆਪਣੇ ਘਰ ਬੇਫਿਕਰ ਹੋ ਕੇ ਲੇਟ ਗਿਆ ਵੀ ਮੈਨੂੰ ਫਿਕਰ ਹੀ ਕੋਈ ਨੀ ਸਵੇਰੇ ਮੈਨੂੰ ਪੈਸੇ ਮਿਲ ਹੀ ਜਾਣੇ ਨੇ ਬਾਦਸ਼ਾਹ ਨੇ ਆਪਣਾ ਅਹਿਲਕਾਰ ਭੇਜਣਾ ਹੋਰ ਕੋਈ ਇਹਦੇ ਮਨ ਚ ਲਾਲਸਾ ਨੇ ਇੱਕੋ ਲਾਲਸਾ ਪੈਸਿਆਂ ਦੀ ਇਹਦੇ ਅੰਦਰ ਲੱਗੀ ਹੋਈ ਹੈ
ਬੈਠਿਓ ਰਾਗ ਸੁਣੇ ਗੁਰਪੁਰਾ ਤਾਂ ਸਮੇਂ ਮੁਕ ਦੇਤ ਹੰਗੂਰਾ
ਇਧਰ ਗੁਰੂ ਹਰਗੋਬਿੰਦ ਸਾਹਿਬ ਪੂਰੇ ਸਤਿਗੁਰੂ ਦਇਆ ਨਿਧ ਸਤਿਗੁਰੂ ਬੈਠੇ ਰਾਗ ਸੁਣੀ ਜਾ ਰਹੇ ਨੇ ਢਾਡੀ ਗਾਈ ਜਾ ਰਹੇ ਨੇ ਸਤਿਗੁਰੂ ਜੀ ਬੈਠੇ ਸੁਣੀ ਜਾ ਰਹੇ ਨੇ ਜਦੋਂ ਤਾਨ ਦਾ ਸਮਾਂ ਹੁੰਦਾ ਤਾਨ ਉੱਚੀ ਆਵਾਜ਼ ਵਿੱਚ ਜਦੋਂ ਲਾਉਂਦੇ ਨੇ ਢਾਡੀ ਉੱਚਲੀ ਸੁਰ ਦੇ ਵਿੱਚ ਤੇ ਸਤਿਗੁਰੂ ਜੀ ਅੱਗੋਂ ਸੁਣ ਕੇ ਸਵਾਸ਼ ਕਹਿ ਕੇ ਅਹੋ ਕਹਿ ਕੇ ਹੰਗੂਰਾ ਭਰਦੇ ਹਨ
ਰੀਨ ਤੁਰੰਤ ਕਸਿਓ ਟਿਕ ਖੜਿਓ ਤਥਾ ਆਪ ਸਵਧਾਨੀ ਕਰਿਓ
ਸਤਿਗੁਰਾਂ ਦਾ ਘੋੜਾ ਤਿਆਰ ਖੜਿਆ ਸੀ ਉਹਦੇ ਤੇ ਕਾਠੀ ਪਾਈ ਹੋਈ ਸ਼ਿੰਗਾਰਿਆ ਹੋਇਆ ਘੋੜਾ ਪਹਿਲਾਂ ਹੀ ਮਹਾਰਾਜ ਜੀ ਨੇ ਤਿਆਰ ਖੜਾ ਕੀਤਾ ਹੋਇਆ ਸੀ ਆਪ ਵੀ ਮਹਾਰਾਜ ਸ਼ਸਤਰ ਬਸਤਰ ਸਜਾ ਕੇ ਕਮਰ ਕੱਸਾ ਕਰਕੇ ਤਿਆਰ ਬਰ ਤਿਆਰ ਹੋ ਕੇ ਬੈਠੇ ਸੀ ਵੀ ਜਦੋਂ ਵੀ ਨਿਕਲਣਾ ਹੋਇਆ ਘੋੜਾ ਵੀ ਤਿਆਰ ਤੇ ਆਪ ਵੀ ਸਤਿਗੁਰੂ ਜੀ ਤਿਆਰ ਸਨ
ਬਖਸ਼ਿਓ ਦਰਬ रीज कई बार तानसरा है विविध प्रकार।
ताड़ी उच्ची आवाज विच गाउंदे ने ना रीज के ते महाराज जी ने उन्हां दियां ताना सुन के नाले तां उन्हां दी सलाहकार करदे कई बार पैसियां दियां थैलियां उन्हां नूं भेजियां ਢਾਡੀਆਂ ਨੂੰ ਹੋਰ ਕਈ ਵਾਰ ਮਹਾਰਾਜ ਜੀ ਨੇ ਧਨ ਰਾਤ ਨੂੰ ਬਖਸ਼ਿਆ
ਆਦਿ ਨਿਸ਼ਾ ਬੀਤ ਜਵ ਗਏ ਉਹ ਸਤਿਗੁਰ ਨਿਜ ਪਿਆਰੀ ਕਹੇ।
ਜਦੋਂ ਅੱਧੀ ਕੁ ਰਾਤ ਬੀਤ ਗਈ
ਅੱਧੀ ਕੁ ਰਾਤ ਦਾ ਸਮਾਂ ਬੀਤ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਤਿਆਰੀ ਕੀਤੀ। ਅੱਧੀ ਰਾਤ ਬੀਤ ਗਈ ਯਾਨੀ ਕਿ ਅੰਮ੍ਰਿਤ ਵੇਲਾ ਹੋ ਗਿਆ ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਹੁਣ ਤਿਆਰੀ ਕੀਤੀ ਚੱਲਣ ਵਾਸਤੇ।
ਵੈਰ ਨਿਕਲ ਕਰ ਛੱਡੇ ਤੁਰੰਗ
ਮਹਾਰਾਜ ਜੀ ਬਾਹਰ ਆਏ ਤੰਬੂ ਤੋਂ ਢਾਡੀ ਆਪਣੀ ਸੁਰ ਵਿਚ ਗਾ ਰਹੇ ਨੇ ਉਹਨਾਂ ਨੂੰ ਵੀ ਪਤਾ ਕਿ ਸਤਿਗੁਰੂ ਜੀ ਇੱਥੇ ਹੈਣ ਕੇ ਤੁਰ ਗਏ ਨੇ ਉਹ ਗਾਈ ਜਾ ਰਹੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੰਬੂ ਚੋਂ ਬਾਹਰ ਨਿਕਲ ਕੇ ਆਏ ਨੇ ਜਿੱਥੇ ਸਤਿਗੁਰਾਂ ਦਾ ਘੋੜਾ ਪਹਿਲਾਂ ਹੀ ਤਿਆਰ ਕਰਕੇ ਖੜਾ ਕੀਤਾ ਹੋਇਆ ਸੀ।
ਬ੍ਰਿੰਦ ਸ਼ਸਤਰ ਪੈਰੇ ਨਿਜ ਅੰਗ
ਬ੍ਰਿੰਦ ਸ਼ਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਤੰਬੂ ਮੈਂ ਤੇ ਮੋਤ ਹੰਗੂਰੇ
ਦੇਖੋ ਕਲਾ ਗੁਰੂ ਸਾਹਿਬ ਦੀ ਵਰਤਰੀ ਸਤਿਗੁਰੂ ਜੀ ਉੱਠ ਕੇ ਚਲੇ ਗਏ ਨੇ ਬਾਹਰ ਪਰ ਤੰਬੂ ਚੋਂ ਹੰਗੂਰੇ ਦੀ ਆਵਾਜ਼ ਹਲੇ ਵੀ ਆ ਰਹੀ ਹੈ ਢਾਡੀਆਂ ਨੂੰ।
ਜੱਥਾ ਦੇਤ ਬੈਠੇ ਗੁਰਪੂਰੇ
ਜਿਵੇਂ ਪਹਿਲਾਂ ਮਹਾਰਾਜ ਜੀ ਬੈਠੇ ਅੰਗੂੜਾ ਦੇ ਰਹੇ ਸੀ ਨਾ ਭਰ ਰਹੇ ਸੀ ਸਤਿਗੁਰੂ ਜੀ ਉੱਠ ਕੇ ਤੁਰ ਗਏ ਤੇ ਢਾਡੀ ਸਿੰਘ ਗਾਈ ਜਾਂਦੇ ਨੇ ਤਾਨਾ ਲਾਉਂਦੇ ਆ ਉਸੇ ਤਰ੍ਹਾਂ ਅੰਦਰੋਂ ਹੰਗੂਰੇ ਦੀ ਆਵਾਜ਼ ਜਿਹੜੀ ਆ ਤੰਬੂ ਚੋਂ ਉਹ ਢਾਡੀਆਂ ਨੂੰ ਪਹਿਲਾਂ ਵਾਂਗਰ ਸੁਣਦੀ ਰਹੀ।
ਉਤੇ ਜਿਤ ਕਰੇ ਗਾਉਣ ਹਾਰੇ ਮੈਂ ਜਾਨੀ ਮੈਂ ਨੈਣ ਮਿਆਰੇ
ਜਿਹੜੇ ਗਾਉਣ ਵਾਲੇ ਸਨ ਉਹਨਾਂ ਨੂੰ ਨੀ ਪਤਾ ਲੱਗਾ ਕਿ ਗੁਰੂ ਸਾਹਿਬ ਇੱਥੋਂ ਉੱਠ ਕੇ ਚਲੇ ਗਏ ਨੇ ਜਾਂ ਇੱਥੇ ਹੀ ਨੇ ਉਹਨਾਂ ਨੇ ਇਹ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਖਬਰ ਨਹੀਂ ਹੋ ਸਕੀ।
ਪ੍ਰਥਮ ਸਮਾਨ ਜਾਨ ਗੁਰ ਬੈਠੇ ਸੁਣਤ ਹੰਗੂਰਾ ਗਾਵਤ ਜੈਬਸੀ
ਜਿਵੇਂ ਪਹਿਲਾਂ ਗਾ ਰਹੇ ਸੀ ਨਾ ਸਤਿਗੁਰਾਂ ਦੇ ਉੱਠ ਕੇ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਉਹ ਗਾਈ ਜਾ ਰਹੇ ਉਹਨਾਂ ਨੂੰ ਹੰਗੂਰਾ ਵੀ ਅੱਗੋਂ ਉਸੇ ਤਰ੍ਹਾਂ ਦਾ ਹੀ ਸੁਣੀ ਜਾ ਰਿਹਾ ਵਾਰ ਵਾਰ ਹੰਗੂਰਾ ਵੀ ਅੱਗੋਂ ਉਸੇ ਤਰ੍ਹਾਂ ਹੀ ਸੁਣਦਾ ਹੈ।
ਜੋ ਲਗ ਪ੍ਰਾਤ ਹੋਤ ਤਮ ਰਹੋ ਤੋ ਲਗ ਸਭਨਤਾ ਗੁਰ ਲਿਓ
ਜਦੋਂ ਤੱਕ ਦਿਨ ਨੀ ਚੜ ਗਿਆ ਉਦੋਂ ਤੱਕ ਢਾਡੀਆਂ ਨੇ ਇਹ ਹੀ ਸਮਝਿਆ ਕਿ ਗੁਰੂ ਸਾਹਿਬ ਜੀ ਇੱਥੇ ਹੀ ਨੇ ਉਹਨਾਂ ਨੂੰ ਨੀ ਪਤਾ ਲੱਗਾ ਕਿ ਸਤਿਗੁਰੂ ਜੀ ਇੱਥੋਂ ਰਾਤ ਨੂੰ ਅੱਧੀ ਰਾਤ ਨੂੰ ਉੱਠ ਕੇ ਚਲੇ ਗਏ ਨੇ ਕਹਿੰਦੇ ਉਹਨਾਂ ਨੂੰ ਇਹੀ ਜਾਪਿਆ ਕਿ ਗੁਰੂ ਸਾਹਿਬ ਜੀ ਇੱਥੇ ਹੀ ਬੈਠੇ ਹਨ।
ਦਰਬ ਅਦਿ ਪ੍ਰਾਪਤ ਕੋ ਜਾਨਾ ਗਾਵੇ ਰਾਗਨ ਵਿਦਿਆ ਨਾਨਾ
ਕਹਿੰਦੇ ਉਹਨਾਂ ਨੂੰ ਪੈਸੇ ਖੁੱਲੇ ਮਿਲੇ ਸੀ ਮਾਇਆ ਖੁੱਲੀ ਦਿੱਤੀ ਸੀ ਛੇਵੇਂ ਪਾਤਸ਼ਾਹ ਨੇ ਢਾਡੀਆਂ ਨੂੰ ਇਸ ਕਰਕੇ ਉਹ ਬੜੇ ਖੁਸ਼ ਸੀ। ਸਾਰੀ ਰਾਤ ਉਹਨਾਂ ਨੇ ਬੇਫਿਕਰ ਹੋ ਕੇ ਬੇਪਰਵਾਹ ਹੋ ਕੇ ਗਾਈ ਗਏ ਵਾਰਾਂ ਸੁਣਾਈ ਗਏ ਯੋਧਿਆਂ ਦੀਆਂ ਸੂਰਮਿਆਂ ਦੀਆਂ ਬਹਾਦਰਾਂ ਦੀਆਂ ਕਲੀਆਂ ਗਾਈ ਗਏ।
ਪੂਰਬ ਹੀ ਨੇ ਦੀਪ ਜਗਾਇਓ ਸਿਵਰ ਕੂਚ ਕਰ ਦੀਨ ਸੁਣਾਇਓ
ਔਰ ਸਤਿਗੁਰਾਂ ਨੇ ਪਹਿਲਾਂ ਹੀ ਦੀਵਾ ਨਹੀਂ ਸੀ ਜਗਾਇਆ ਮਹਾਰਾਜ ਜੀ ਕਹਿੰਦੇ ਭਾਈ ਹਨੇਰਾ ਹੀ ਰਹਿਣ ਦਿਓ ਤੇ ਹਨੇਰੇ ਵਿਚ ਹੀ ਆਨੰਦ ਲਵਾਂਗੇ ਗਾਈ ਗਏ ਸਾਰੀ ਰਾਤ ਪਹਿਲਾਂ ਸਤਿਗੁਰਾਂ ਨੇ ਦੀਵਾ ਨਹੀਂ ਸੀ ਜਗਾਇਆ ਇਸ ਕਰਕੇ ਸਤਿਗੁਰੂ ਜੀ ਜਦੋਂ ਇੱਥੋਂ ਕੂਚ ਕਰ ਗਏ ਡੇਰਾ ਸਤਿਗੁਰਾਂ ਦਾ ਪਹਿਲਾਂ ਹੀ ਚਲਾ ਗਿਆ ਸੀ ਫੌਜਾਂ ਮਹਾਰਾਜ ਜੀ ਨੇ ਦਿਨੇ ਭੇਜ ਦਿੱਤੀਆਂ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ।
ਇਸੀ ਰੀਤ ਗਾਵੋ ਹਮ ਬੈਠੇ ਗਾਵਤ ਹੈ ਰਾਗ ਮਿਲ ਤੈਸੇ
ਉਸੇ ਤਰ੍ਹਾਂ ਉਹ ਮਿਲ ਕੇ ਰਾਗ ਗਾਈ ਗਏ ਸਤਿਗੁਰੂ ਜੀ ਨੇ ਇਹੀ ਕਿਹਾ ਭਾਈ ਗਾਉਂਦੇ ਰਹੋ ਸਬਾਸ਼ ਕਹਿ ਕੇ ਮਹਾਰਾਜ ਜੀ ਕਹਿੰਦੇ ਗਾਉਂਦੇ ਰਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਉਹ ਢਾਡੀ ਰਾਗ ਮਿਲ ਕੇ ਗਾਉਂਦੇ ਰਹੇ।
ਸਤਿਗੁਰ ਹੈ ਕੋ ਅਗਰ ਚਲਾਇਓ ਜਿਤ ਕਾਜੀ ਕੋ ਸਦਨ ਸੁਆਇਓ
ਇਧਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਪਲਾਕੀ ਮਾਰ ਕੇ ਤੇ ਆਪਣੇ ਤੰਬੂ ਤੋਂ ਮਹਾਰਾਜ ਜੀ ਦੇ ਡੇਰੇ ਤੋਂ ਨੇੜੇ ਹੀ ਸੀ ਕਾਜੀ ਦਾ ਘਰ ਰਾਤ ਦੇ ਸਮਾਂ ਹਨੇਰਾ ਵਰਤਿਆ ਹੋਇਆ ਸਾਰੇ ਪਾਸੇ ਤੇ ਦਇਆ ਨੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਾਜੀ ਦੇ ਘਰ ਵਾਲੇ ਪਾਸੇ ਨੂੰ ਚੱਲ ਪਏ ਜਿੱਧਰ ਕਾਜੀ ਦਾ ਘਰ ਸੀ।
ਪਹੁੰਚਿਤ ਪਏ ਤੁਰੰਗ ਟਿਕਾਇਓ ਚਾਹਤ ਕੋਲਾ ਤਰੇ ਬੁਲਾਇਓ
ਕਾਜੀ ਦੇ ਘਰ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਘੋੜਾ ਲੈ ਕੇ ਪਹੁੰਚ ਗਏ ਤੇ ਥੱਲੇ ਜਾ ਕੇ ਮਹਾਰਾਜ ਜੀ ਨੇ ਘੋੜਾ ਟਿਕਾ ਲਿਆ। ਹੁਣ ਕੌਲਾਂ ਜੀ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੁਲਾਉਣਾ ਚਾਹੁੰਦੇ ਹਨ।
ਦੋਏਰਾ ਕੌਲਾ ਕਰਤ ਪ੍ਰਤੀਕ ਨਾ ਲੋਚਨ ਰਹੀ ਲਗਾਏ
ਕੌਲਾਂ ਜੀ ਉਡੀਕ ਕਰ ਰਹੇ ਸੀ ਉਹਨਾਂ ਦੀ ਅੱਖਾਂ ਦੀ ਨਿਗਾਹ ਗਲੀ ਵਿਚ ਹੀ ਲੱਗੀ ਹੋਈ ਸੀ ਕਿ ਕਦੋਂ ਛੇਵੇਂ ਪਾਤਸ਼ਾਹ ਆਉਣ ਤੇ ਮੈਂ ਛੇਤੀ ਨਾਲ ਜਾਵਾਂ। इस तरह कौलां जी उड़ीक कर रहे सन, निगाह उधर गली विच बाजार विच ही लगी हुई सी।
राती संग सहायता चाहत काज बनाए।
कौलां जी दी ओ जिहड़ी दासी सी जिन्हें छेवें पातशाह दा सुनेहा आके नूं दस्या सी, ओ दासी नाल है कौलां दे और नाल रल के सारे उपार रच रही है, जुगतियां रच रही है कि किवें चुबारे तो थले उतर के छेवें पातशाह कोले ने जाना है। ते गुरु हरगोबिंद साहब जी बीबी कौलां जी नूं नाल लैके जिवें श्री अमृतसर साहब नूं कूच कर रहे ने, ओ कथा आप जी अगलिया प्रसंगां च सरवण करोगे। समय दे लिहाज नाल समाप्ति।